Που μέκεσα τη χαρά Λό παίρνω τε πράγω Ο προγράμμα δε λάω λάω δε Λό η πλουάνια σύνε πρή με δε κοιτήγε Ου είτε το άλλο που σαν δέγει Χάρτα δε λάω λάω δε
وعلیکم السلام تو بھائی بھائی آقا جی کی حال چال ہے ٹھیک ٹھاک ہو
اللہ دا بڑا کرم ہے تو سناؤ کی حال چال ہے
صحت کیسی جناب
اللہ دا بڑا کرم ہے چکتا ہے صاحب تو سناؤ کی حال چال ہے
الحمدللہ اللہ تعالی
ٹھیک ٹھاک ہو کی گل ہے خیر ہے سویرے سویرے کرو نکلے ہو
دیکھ لو بس سیر سور کرنے چکر نکلے سر چلو میں کہا چلو حاضری دے دی بٹ صاحب بول ذرا
بڑی مہربانی آقا جی بڑی بڑی نوازش آئے ہو سناؤ خریے تے میں کہ بسندیاں تیاریاں ہو گئی ہیں
جناب یاری بہت زور شور نہ تیاری ہو رہی ہیں
کی تاریخ نکلی 6 فروری سنے نکلی
سنے 6 فروری بالکل صحیح کہہ
رہے ویری گڈ ڈورا شورا تیار نے میرے نال پیشیش پے رہے نے
بالکل جی بہت دوست آ رہے نے ساڈے کراچی تو آ رہے نے کوئی سعودی عرب تو آ رہے نے کوئی لندن تو آ رہے نے بڑا گہما گہمی ہوئی ہے
ماشاءاللہ ویسے ایک گل ہے چکتائی صاحب کہ جڑی لوکی حیران ہوندے ہون گے کہ لاہوری جس فنکشن یا ایونٹ تہوار ساڈا ہوندا ہے اس لیے ہر لاہور دے بندے دی خواہش ہوندی کہ سارے دوست ہی اج جتھے جتھے بیٹھا انہوں بلائیے
بالکل
اور تمہیں یاد ہے اپنے پریز بھٹ صاحب کا کہ پچھلے سال دس دیا کہ یار میں دوستوں ٹکٹ دے کے کراچی منگانے سی کہ بھائی آؤ آ کے
خاص کر جناب تسی اندازہ نہیں کرو گے اتنا خوبصورت میں
ٹھیک ہے صحیح ہے بالکل
خاص کر اسپیشلی لوگوں نے انوائٹ کرتا جاتا ہے تو آؤ تھی سارے اتنے آ کے مناؤ بسنت مناؤ کیونکہ وہ ایک ایسا خوبصورت تہوار ہے
ہاں بالکل 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 صحیح ہے اچھا چوتھا صاحب ایک چیز جڑی ہے نا میں مطلب ہوں بسنت تو گل نکلی ہے ایک بڑا لوکاں دے ذہن چ ایک غلط جا ادھے بارے چ ایک تصور ہے وہ ہے کہ جی بسنت جڑی ہے ہندوؤں نال ریلیٹڈ ہے میں تاریخ دیکھی ہے لاہور دی ماشاء اللہ تسی بھی لاہور دا جدی پشتی ہو تے بارے تسی دسو یا کہ کی کیوں لوگ سمجھتے ہیں اور آیا ہے صحیح ہے کہ ہندو نال ریلیٹڈ ہے تہوار ساڈا جڑا
بالکل غلط ہی ہے گل تہوار جڑا ہے لوکی دس جڑی تاریخ دستی ہے تاریخ ہے کہندی ہے کہ اس زمانے دے جڑے لوگ کام کم کر کے فارغ ہوندے سن فصلاں فصلاں کٹ کے خوشی منا سن تو انہوں نے خوشی منا چکر
اپنی
گڈیاں چھٹیاں اڑا کے اپنا وقت گزار کر
اور میرے خیال سے لوگوں نے سمجھنا چاہیے ایک چیز جڑی اسی ہمیشہ بڑی غلط طریقے نے استعمال کرنے ہیں بعض روایات بعض رسومات جڑے نے وہ تہاڈی دھرتی تو جتھے تسی جنم لیا اتھے تو بلانگ کردیا نے وہ نہ ہندو ہوندیا نے نہ سکھ ہوندیا نے نہ مسلمان ہوندیا نے وہ اس دھرتی کا حصہ ہی نے اور بسنت جتھوں تک میں تاریخ پڑھی اور جتھوں تک میں جاننا اپنے بزرگوں کو سنیا وہ یہی سنیا کہ بسنت جڑی ہے لاہور کا تہوار ہے گا اور ادا کوئی تعلق نہیں گا کسی مذہب کے نال اور ہوں تو میرا مطلب ہے کہ بڑا ہی مزہ ہے کہ جناب تسی پیلی چنیاں پائی نے اور جناب ڈرامے بازی ہو رہی ہے لیکن ادھے نال جڑی چیز میں سمجھنا سکھائی صاحب وہ ڈیفینیٹلی سانو اس چیز کا ذکر کرنا چاہیے کہ اخلاق کے دائرے کے اندر رہ کے کسی نو تنگ نہ کر کے کوئی بھی تہوار ہو میرا مطلب ہے کہ شبرات بنا کے لوگوں کو تنگ کر رہے ہیں تو شبرات نے تو اسی نہیں کہتے کہ جی شبرات جڑی ہے جڑی ہندو کی رسم ہے یا کچھ وہ سارے بنا لیں کہ جی نہیں جی وہ تو مذہبی ہے مقصد ہے کہ کوئی بھی تہوار ہوئے ان اس طریقے نہ ملاؤ کہ تسی کسی نو تنگ نہ کرو کوئی بچہ پڑھ بھی دیا ہوں کوئی مریض ہے ਉੱਚੀ ਆਵਾਜ਼ ਵਿੱਚ ਗਾਣੇ ਲਾਣੇ ਹੋਰ ਹੈ, ਤੁਸੀਂ ਖੁੱਲੀ ਜਗ੍ਹਾ ਤੇ ਜਾ ਕੇ ਪਤੰਗਬਾਜ਼ੀ ਕਰੋ,
ਪਤੰਗਬਾਜ਼ੀ ਕਰ ਸਕਦੇ, ਬਿਲਕੁਲ ਸਹੀ,
ਕੀ ਗੱਲ,
ਬਿਲਕੁਲ ਸਹੀ, 50 ਫਰਮਾ ਰਹੇ ਤੁਸੀਂ। ਲੇਕਿਨ ਉੱਥੇ ਸਾਡੇ ਲਾਹੌਰ ਸ਼ਹਿਰ ਦੀ ਜਿਹੜੀਆਂ ਪੁਰਾਣੀਆਂ ਰਵਾਇਤਾਂ ਚੱਲਦੀਆਂ ਪਈਆਂ ਨੇ, ਉਹਦੇ ਵਿੱਚ ਲੋਕ ਉਹ ਇਸ ਚੀਜ਼ ਨੂੰ ਸਮਝਦੇ ਨਹੀਂ ਕਿ ਵੀ ਸਾਨੂੰ ਦੂਸਰੇ ਦਾ ਖਿਆਲ ਵੀ ਰੱਖਣਾ ਚਾਹੀਦਾ ਹੈ।
ਬਿਲਕੁਲ,
ਤੁਸੀਂ ਆਪਣੇ ਮਜ਼ੇ ਕਰੋ, ਸਾਰੀ ਰਾਤ ਖੇਲੋ ਕੁਦੋ, ਲੇਕਿਨ ਲੋਕਾਂ ਨੂੰ ਦੂਸਰੇ ਲੋਕਾਂ ਦਾ ਵੀ ਖਿਆਲ ਰੱਖੋ ਕਿ ਤੁਹਾਡੀ ਵਜ੍ਹਾ ਨਾਲ ਕੋਈ ਬੰਦਾ ਉਹ ਬਿਮਾਰ ਹੈ, ਉਹ ਕੋਈ ਉਹ ਤਕਲੀਫ ਹੀ ਨਾ ਚਲਾ ਜਾਏ। ਤੇ ਉਹ ਜਿਸ ਤਰ੍ਹਾਂ ਅੱਜ ਕੱਲ ਲੋਕ ਆਪਣਾ ਤਾਂਬਾ ਇਸਤੇਮਾਲ ਕਰ ਰਹੇ ਨੇ ਦੌੜ ਦੀ ਜਗ੍ਹਾ ਦੇ ਉੱਤੇ,
ਬਿਜਲੀ
ਬੰਦ ਹੋ ਰਹੀ ਹੈ, ਲੋਕ ਮਰ ਰਹੇ ਨੇ, ਉਹ ਸਾਰੀ ਗਲਤ ਗੱਲਾਂ
ਨੇ। ਲੇਕਿਨ ਇਹ ਕਹਿਣਾ ਕਿ ਜੀ ਤਿਉਹਾਰ ਗਲਤ ਹੈ, ਜ਼ਿਆਦਾ
ਬਿਲਕੁਲ ਤਿਉਹਾਰ ਦਾ ਕੋਈ ਅਸਰ
ਤਲਕ ਨਹੀਂ। ਭਾਈ ਸਾਹਿਬ ਮੇਰਾ ਮਤਲਬ ਹੈ ਕਿ ਬਸੰਤ ਤੁਹਾਡੇ ਸਾਡੇ ਪੇਜ ਪੈਣੇ ਜੇ,
ਬਿਲਕੁਲ ਪੈਣੇ ਜੀ,
ਹਮੇਸ਼ਾ ਤੋਂ ਪੈਂਦੇ ਰਹੇ ਨੇ, ਡਮ ਹੋ ਰਹੀ ਹੈ। ਅੱਛਾ ਆਕਾ ਜੀ, ਇੱਕ ਹੋਰ ਹੁਣ ਥੋੜੀ ਜਿਹੀ ਗੱਲ ਹੋਰ ਕਰਨੀ ਹੈ ਕਿ ਲਾਹੌਰ ਦੇ ਖਾਬੇ ਸਾਡੇ ਜਨਾਬ, ਲਾਹੌਰ ਦੇ ਖਾਣੇ ਦੇ ਬਾਰੇ ਕਿਆ ਕਹਿੰਦਾ ਬਾਬਾ ਜੀ, ਤੁਸੀਂ ਅਗਰ ਲਾਹੌਰ ਦਾ ਖਾਣਾ ਨਹੀਂ ਖਾਦਾ ਤੁਸੀਂ ਖਾਣਾ ਨਹੀਂ ਖਾਦਾ
ਜਨਾਬ। ਲਾਹੌਰ ਜਿਹੜਾ ਲਾਹੌਰ ਦੀ ਜਿਹੜੀ ਆ ਖਾਣੇ ਦੇ ਤਲਕ ਏ, ਉਹ ਤੇ ਇੱਕ ਸੋਚ ਬਾਤ ਹੀ ਤੁਸੀਂ ਨਾ ਕਰੋ ਨਾ, ਪੂਰੇ ਦੁਨੀਆਂ ਚਲੇ ਜਾਓ ਕਿੱਥੇ, ਲੇਕਿਨ ਲਾਹੌਰ ਦਾ ਜਿਹੜਾ ਖਾਣਾ ਜਿਹੜਾ ਇਹਨੇ ਖਾਧਾ ਹੈ ਨਾ, ਉਹ ਕਦੀ ਜ਼ਿੰਦਗੀ ਬਾਅਦ ਭੁੱਲਦਾ ਨਹੀਂ।
ਔਰ ਖਸੂਸਨ ਜਿਹੜੇ ਸਾਡੇ ਖਾਬੇ ਨੇ, ਮੇਰਾ ਮਤਲਬ ਬਲਕਿ ਬਾਅਦ ਮੈਂ ਸਵੇਰੇ ਉਹ ਤੁਹਾਡੇ ਭਰਜਾਈ ਨੂੰ ਕਹਿੰਦਾ ਪਸੰਦ ਕਿ ਬਈ ਰੇਡੀਓ ਦੇ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਤੇ ਕੋਈ ਭਟੂਰੇ ਸ਼ਟੂਰੇ ਦੀ ਰੈਸਿਪੀ ਜਿਹੜੀ ਉਹ ਤਿਆਰ ਕਰੋ,
ਬਿਲਕੁਲ
ਲੋਕਾਂ ਨੂੰ ਦੱਸੋ ਕਿ ਭਟੂਰਾ ਕੀ ਹੁੰਦਾ,
ਕਿਆ ਬਾਤ ਹੈ,
ਯਾਦ ਆਇਆ
ਥੋੜਾ ਖਾ ਕੇ
ਬਈ, ਅੱਜ ਤੁਹਾਡੇ ਅੰਦਰ ਬੈਠੇ ਆ ਭਟੂਰੇ ਚੱਲਦੇ ਪਏ ਨੇ, ਆਕਾ ਜੀ ਕਿਆ ਬਾਤ ਹੈ, ਕਿਆ ਬਾਤ,
ਵਕਤ ਗੁਜ਼ਰੇ ਗਿਆ, ਹਰ ਮੇਲੇ ਦੇ ਉੱਤੇ ਭਟੂਰੇ ਚੱਲ ਰਹੇ ਨੇ, ਦਾਦਾ ਸਰਮਾ ਦੇ ਮੇਲੇ ਦੇ ਉੱਤੇ ਭਟੂਰੇ ਨੇ, ਕੋਈ ਦੂਸਰਾ ਮੇਲਾ ਆ ਰਿਹਾ ਉੱਥੇ ਭਟੂਰੇ, ਉਹਦੀ ਇਸ ਮਜ਼ਾ ਹੀ ਹੋ ਰਿਹਾ ਦੂਸਰਾ।
ਅੱਛਾ ਚੁਕਾ ਸਾਹਿਬ, ਮੈਨੂੰ ਯਾਦ ਹੈ ਕਿ ਤੁਹਾਨੂੰ ਮਾਸ਼ਾਅੱਲਾ ਬੜੀ ਲਾਹੌਰ ਦੀ ਤਾਰੀਖ ਦੇ ਉੱਤੇ ਅਬੂਰ ਹਾਸਲ ਹੈ। ਲਾਹੌਰ ਦੀ ਤਾਰੀਖ ਬਹੁਤ ਪੁਰਾਣੀ, ਹਜ਼ਾਰਾਂ ਸਾਲ ਪੁਰਾਣੀ, ਹਜ਼ਾਰਾਂ ਸਾਲ ਤੋਂ ਦਾ ਜ਼ਿਕਰ ਆ ਰਿਹਾ ਕਿ ਲਾਹੌਰ ਇੱਕ ਕਸੂਰ ਜਿਹੜੇ ਨੇ, ਇਹ ਦੋ ਸ਼ਹਿਰ ਜਿਹੜੇ ਨੇ, ਇਹ ਦੋ ਬਾਦਸ਼ਾਹਾਂ ਹਿੰਦੂਆਂ ਤੋਂ ਚੱਲੇ, ਔਰ ਇਹ ਕਦੋਂ ਫਿਰ ਮੁਸਲਮਾਨਾਂ ਨੇ ਇਹਨੂੰ ਫਤਿਹ ਕੀਤਾ ਔਰ ਉਸ ਤੋਂ ਬਾਅਦ ਫਿਰ ਸਾਡੇ ਕੋਲ ਲਾਹੌਰ ਆ ਗਿਆ?
ਦਰਅਸਲ 1921 ਦੇ ਵਿੱਚ ਮੁਹੰਮਦ ਗਜ਼ਨਾ ਜਿਹੜਾ ਸੀ ਉਹਨੇ ਫਤਿਹ ਕੀਤਾ ਸੀ
ਹਿੰਦੂਆਂ ਕੋਲੋਂ।
ਅੱਛਾ, ਤੇ ਉਸ ਤੋਂ ਬਾਅਦ ਬੱਲੇ ਬੱਲੇ ਹੋ ਗਏ।
ਸਹੀ ਹੈ, ਬਿਲਕੁਲ ਸਹੀ ਹੈ, ਬੜੀ ਪੁਰਾਣੀ ਤਾਰੀਖ ਹੈ, ਔਰ ਇਹਦੀ ਪੁਰਾਣੀ ਤਾਰੀਖ ਦੇ ਸ਼ਹਿਰ ਦੀ ਤੇ ਗੱਲਾਂ ਅਸੀਂ ਅਗਰ ਕਰਨ ਬੈਠੇ ਤੇ ਮੇਰਾ ਮਤਲਬ ਸਾਨੂੰ ਦਿਨ ਚਾਹੀਦੇ ਨੇ,
ਦਿਨ ਚਾਹੀਦੇ,
ਔਰ ਸਾਡੇ ਕੋਲ ਟਾਈਮ ਬੜਾ ਮਹਦੂਦ ਜਿਹਾ ਹੈ। ਸਾਮਿਨ, ਮੈਂ ਇੱਕ ਇੱਥੇ ਚੀਜ਼ ਕਹਿਣਾ ਚਾਹਾਂਗਾ, ਸਾਡੇ ਜਿਹੜੇ ਪ੍ਰੋਗਰਾਮ ਦਾ ਫਾਰਮੈਟ ਹੈ ਬਿਲਕੁਲ ਉਸ ਤਰ੍ਹਾਂ ਹੀ ਕਿ ਜਿਸ ਤਰ੍ਹਾਂ ਅਸੀਂ ਲਾਹੌਰ ਦੋਸਤ ਆਪਸ ਵਿੱਚ ਬਹਿ ਕੇ ਗੱਪਾਂ ਲਾਉਂਦੇ ਹਾਂ, ਔਰ ਇਹ ਗੱਪਾਂ ਹੀ ਲੱਗਣੀਆਂ ਇਨਸ਼ਾਅੱਲਾ, ਤੁਸੀਂ ਇੰਜੋਏ ਕਰੋਗੇ। ਇਸ ਦੌਰਾਨ ਮੂਸੀਕੀ ਵੀ ਹੋਏਗੀ, ਤੁਹਾਨੂੰ ਰੈਸਿਪੀਜ਼ ਜਿਹੜੀ ਤੁਹਾਨੂੰ ਦੱਸਿਆ ਕਿ ਭਟੂਰੇ ਦੇ ਬਣਾਉਣ ਦਾ ਤਰੀਕੇ ਵੀ ਦੱਸਿਆ ਜਾਏਗਾ। ਭਾਈ ਸਾਹਿਬ, ਇੱਕ ਹੋਰ ਜਿਹੜੀ ਗੱਲ ਸੀ ਮੂਸੀਕੀ ਦੇ ਹਵਾਲੇ ਨਾਲ, ਉਹ ਇਹ ਸੀ ਕਿ ਲਾਹੌਰ ਦੇ ਅੰਦਰ ਮੈਂ ਪਿਛਲੇ ਦਿਨਾਂ ਵਿੱਚ ਈਦ ਦੇ ਦੌਰਾਨ ਅੰਦਰੂਨ ਜਾ ਕੇ ਤੇ ਮੈਂ ਥੋੜਾ ਇਹਦੇ ਬਾਰੇ ਜਾਣਨਾ ਚਾਹਿਆ ਕਿ ਬਈ ਈਦ ਤੋਂ ਪਹਿਲੇ ਉੱਥੇ ਕੀ ਉਹ ਹਿਸਾਬ ਕਿਤਾਬ ਹੁੰਦੇ ਨੇ, ਤੇ ਪਤਾ ਚੱਲਿਆ ਕਿ ਕਾਫੀ ਜਗ੍ਹਾ ਉੱਤੇ ਲੋਕੀ ਰਾਤੀ ਬਹਿ ਕੇ ਤੇ ਉਹ ਬਜ਼ੁਰਗਾਂ ਦੇ ਕਲਾਮ ਪੜੇ ਜਾ ਰਹੇ ਨੇ, ਬਜ਼ੁਰਗ ਵੀ ਬੈਠੇ ਨੇ, ਨੌਜਵਾਨ ਵੀ ਬੈਠੇ ਨੇ, ਪਰਾਤ ਹੀ ਹੈ, ਕਿਸੇ ਨੇ ਢੋਲਕੀ ਰੱਖੀ ਹੈ, ਕੋਈ ਵਾਜਾ ਲੈ ਕੇ ਆ ਗਿਆ, ਕੋਈ ਫਨਕਾਰ ਨਹੀਂ ਹੈਗੇ, ਲੇਕਿਨ ਬਹਿ ਕੇ ਉਹਨੂੰ ਇੱਕ ਇੰਜੋਏ ਕਰਦੇ ਨੇ ਉਹ ਲੋਕ, ਔਰ ਉਹ ਪ੍ਰੋਗਰਾਮ ਜਿਹੜਾ ਮੈਂ ਰਿਕਾਰਡ ਕੀਤਾ ਉਹਨਾਂ ਵਾਸਤੇ, ਔਰ ਉਮੀਦ ਤੁਹਾਨੂੰ ਪਸੰਦ ਆਏਗਾ, ਤਾਂ ਉਹਦੇ ਚ ਤੁਹਾਨੂੰ ਮੈਂ ਇੱਕ ਛੋਟਾ ਜਿਹਾ ਇੰਟਰਵਿਊ ਸੁਣਾਉਣਾ, ਔਰ ਫਿਰ ਉਹਨਾਂ ਦਾ ਇੱਕ ਥੋੜਾ ਜਿਹਾ ਕਲਾਮ ਸੁਣਾ ਕੇ ਅਸੀਂ ਆਪਣੀ ਗੱਲਾਂ ਦਾ ਜਿਹੜਾ ਸਿਲਸਿਲਾ ਉਹ ਜਾਰੀ
ਰੱਖਾਂਗੇ।
اسلام علیکم خواتین و حضرات، ریڈیو کانٹیکٹ پاکستان کی ٹیم نے لاہور میں، اندرون لاہور میں ایک محلے کا وزٹ کیا، اور وہاں پہ یہ جاننا چاہا کہ عید سے پہلے کی ایکٹیویٹیز لوگوں کی کیا ہوتی ہیں، اور لوگ عید کی تیاری کیسے کرتے ہیں، اور اس کے علاوہ اس سے جو ریلیٹڈ ایونٹس ہیں وہ کیا ہوتے ہیں۔ میرے ساتھ ہیں اس وقت جناب، آپ کا اس میں گرامی
جی، میرا نام جی شامی خان ہے اور میرا اسٹیج ٹی وی سے تعلق ہے
جی،
اور ہم یہ محفل جو ہے آج عید کی خوشی میں سجا رہے ہیں۔
اچھا یہ بتائیے کہ یہ کیا، یہ لاہور کی روایات میں ہے یا یہ آپ لوگ ہی صرف کرتے ہیں کہ اور لوگ بھی کر رہے ہوں گے؟
نہیں نہیں سر، یہ لاہور کی روایات ہے، اور ہمارے علاوہ لاہور میں اس وقت تقریباً 50 کے قریب محفلیں جمی ہوں گی، کیونکہ جمعہ رات کو خاص کرنا پیروں فقیروں کا دن سمجھا جاتا ہے، اور اس دن کی نسبت سے ہی یہ محفلیں سجائی جاتی ہیں، اور اسی نسبت سے ہم یہ محفل آج یہاں سجا رہے ہیں۔ لوک گیت ہوئے، منقبت ہوئی ان کا، جو ہمارے پیر فقیر ہیں یہاں، ان کے بارے، ان کی تعریف اور ان کے شعرا کے کلام ہم آپس میں بیٹھ کے پیش کرتے ہیں، اور
اپنا اچھا آپ تو ٹی وی کے فنکار ہیں جیسے آپ بتا رہے ہیں، لیکن آپ کے ساتھ دوسرے دوست بیٹھے ہوئے ہیں، یہ سب لوگ شوقیا
سر ہاں
سب لوگ مل کے گاتے ہیں، یعنی اس میں ضروری نہیں ہے آپ کا فنکار ہونا؟
نہیں اس میں ضروری نہیں ہے سر، اس میں کوئی بھی اپنے خیالات کا نا اظہار کر سکتا ہے، اس میں یہ ضروری نہیں ہے کوئی کچھ سریلا ہے یا کسی نے سیکھا ہوا ہے، یا جیسے بھی کسی کا دل چاہتا ہے نا وہ اپنے خیالات کا اظہار، عقیدت کا اظہار وہ کر دیتا ہے۔
تو یہ عموماً مطلب یہ اس قسم کی جو آپ کی یہ محفلیں ہیں، یہ کتنے بجے رات میں شروع ہوتی ہیں، کب تک رہتی ہیں؟ اور
جی سر یہ محفلیں جو ہیں ہم عشاء کے بعد شروع کرتے ہیں، اور صبح فجر سے آدھا گھنٹہ یا گھنٹہ پہلے ہم یہ اختتام پذیر یہ محفل ہوتی ہے، اور اس میں جو ہے ہم مختلف مثال پنجابی لوک گیت یا غزل یا اپنا منقبت، بزرگوں پیروں فقیروں کی منقبت پیش کرتے ہیں، اور بس آپس میں یہ محفلیں سجائی جاتی ہیں۔ اور
اچھا تو اس کا یہ ہے کہ جو محلے کے بزرگ ہیں وہ بھی آپ کے ساتھ آ کے بیٹھتے ہیں، وہ بھی سنتے ہیں، اپنی پرانی یادیں تازہ کرتے ہیں؟
ہاں جی یہ ایسے ہے کہ وہ بھی کیونکہ یہ لاہور کی ثقافت ہے، اور کوئی بھی بندہ لاہور کا ایسا نہیں ہوگا کہ جو اس کو نہ اچھا سمجھتا ہو، کیونکہ یہ یہاں کا لاہور کی ایک ثقافت ہے، یہاں پنجاب میں بھنگڑے اور ایسی چیزیں تو ظاہر ہوں گی۔
اچھا جناب آپ کا بہت بہت شکریہ، میرے خیال میں آپ واپس جا کے اپنا کلام پیش کرنا چاہیں گے؟
تھینک یو جی،
ہماری طرف سے ریڈیو کانڈر پاکستان کی طرف سے آپ کو بہت بہت
تھینک یو سو مچ،
بہت شکریہ بھائی۔
اپنے شامی خان صاحب ایسا سی کہ میں بیسکلی کچھ دوست بلا رہے سن کہ یار بڑی دیر ہو گئی اندرون آئے نہیں، تو میں کہ یار نہ آ رہا تو بلکہ ایسا کوئی پروگرام ہو سکتا ہے تو کرو، تو انہوں نے کہا یار اسی کچھ ارینج کرنے کو سارے محلے تو ہوتے رہتے ہیں، تھی مجھے بلکہ دس رہے سو اپنے وہ بارے کہ جس طرح وڈے بھائی وغیرہ سب لوگ اندرون چلے سو، تو کچھ مشاعرے کے بارے کچھ ذکر کر رہے تھے؟
ہاں جی کیا بات، اس زمانے بڑے مشاعرے ہوں سن، ایڈے اپنا اچھے مشاعرے سب سارے گھر محفل لگتے سی، سارے گھر جو کشور نہیں سی وہ بخامت سی یوسف خان اور دوسرے جتنے بھی بندے سن اچھے اچھے شاعر لاہور دے سارے گھر آتے سن، ساری بیڈنگ بیٹھتے سن آ کے اتنے، تو اتنے بیٹھ کے تو مشاعرے جو وقت گزرتا سی وہ کیا بات سن، جب یاداں جی آدی نے تو اسی انہوں
کیا بات ہے وہ بلکہ چیز نے دیکھو ادب کے حوالے بھی لاہور کا بڑا کنٹریبیوشن ہے، بہت
علامہ اقبال جیسے بندے نے دیکھو وہی شاعر نے اتنے آ کے لاہور چ آباد ہوئے، سارے شہر لاہور شہر اندرون باٹی گیٹ اتنے انہوں نے رہے بھی آ کے دو سال تک رہے
نے، عزت بخشی ہے لاہور،
عزت بخشی
کہ انہوں کا مقبرہ بھی لاہور چاہ۔
کیا بات،
اچھا مشاعرے کے حوالے تھی کہہ رہے سو، اور جی بالکل ادب کا بڑا رہا، اور یہ جڑے مشاعرے ہوں سر بیسکلی زیادہ اس طرح ہوں سر کہ جی گھر کے ماحول چ ہو رہے ہیں،
بالکل صحیح کہہ رہے ہو، اتنا خوبصورت ماحول ہوں سی محسوس نہیں کر سکتے صرف کہ تھی ایک دن باہر بیٹھے ہو اور لوگ اتنے پیار محبت کرتے سی دوسرے نال کہ اور وہ اہی سارے ثقافت اور کلچر جڑا اسی اگے پیش کیا اپنے باقی آنے والی جنریشن،
بالکل صحیح، لیکن جو تھی فیل نہیں کرتے ہوں مطلب میں بڑا جیت گیا ہوں ظاہر کسی اندرونی نہ تھی رہتے ہو نہ میں رہنا، ایک چیز بڑی فیل ہوتی ہے کہ اگر تھی نہ گل برگ سائڈ تے ہو ڈیفینس چ ہو یا کنال سائڈ کے اتنے کسی بھی جی نو آبادی نے چ ہو تے تو اپنے نال دے جڑا تہاڈا مسایا اوہدا نام ہی پتہ نہیں ہوندا، اور اندرون دے اندر حال ہے ہوندا سی کہ تہاڈی گلی دے اندر ایک غیر بندہ دوجی لنگ گیا تے لوکاں نے پھڑ لیا کہ بیبا اتھے کتھے پرنڈے ہے،
اسی گلا بول نہیں سکتے، باقی ساری گلی جگہ کوئی بندہ آ جاتا سی تے فور پتہ چل جانا سی کہ بندہ غیر ہے، کوئی اپنا بندہ نہیں ہے،
اور شرم ہو یار
سی دوسرا خیال رکھنا کسی نو کوئی تکلیف پہنچی تسی فوراً انہاں دی مدد تے تیار ہو جاؤ،
یا چھپتے سب سمجھ نہیں آتی کہ لوکاں نوں کی ہو گیا کہ وہ ساڈے چ وہ ایک دوجے دے نال مل کے رہن دی ایک دوجے دے نال پیار محبت نال ایک دوجے دا دھیان رکھن دی وہ ساڈے چ قدر کتھے چلی گئی ہے،
ختم ہو گئی ہے
پتہ نہیں، اللہ پاک اپنا کرم کرن، میں تے بڑا باس کر اس بارے سوچنا کہ یار کہڑے پاسے جا رہے ہیں کہ سارا سٹارٹ کی ہے سی کہ گلی دی ہر بھن جی باجی گئی سی ساری مطلب شادی ہو تو یاد ہے شادی ہوتی سن چونے کی لائن لا رہے ہیں جناب وہ اکیلے دے گیٹ بنائے جا رہے ہیں بیٹھک لوگوں نے کھولتی ہیں کہ بھائی جنہیں اتنے سارے سونا سوئے وہ چیزاں کتنے چلی گئی ہیں ساری،
بالکل روایات ہی ساری ختم ہو گئی نہیں، پہلے بہت لوگ ایک دوسرے پیار محبت کرتے سن وہ محبت ہی ختم ہو گئی، دراصل ہوں لوگ صرف نفسا نفسی ہو گئی اتنے ہر آدمی پیسے پیچھے بج رہا ہے وجہ مسئلے مسائل
بڑھتے جا رہے ہیں۔ اچھا جگتا صاحب کیونکہ سارا پروگرام جڑا ہے بین الاقوامی نوعیت کا ہوتا ہے کیونکہ پوری دنیا کے اندر سنیا جائے گا، میں چاہوں گا لوگوں نے اسی کچھ اندرون تے اسی گلاں کرتے رہیں گے کیونکہ اسی اس لاہور کی گل کر رہے ہیں جیسے تسی جمے ہو پلے اور میں جمیا پلیا ہوں، ਇੱਕ ਸਾਡਾ ਮਾਡਲ ਲਾਹੌਰ ਵੀ ਹੈਗਾ। ਹੁਣ ਜਿਹੜੇ ਲੋਕ ਬਾਹਰ ਹੀ ਗਏ ਨੇ ਲਾਹੌਰ ਆਣ, ਤੇ ਮੇਰਾ ਮਤਲਬ ਇਹ ਲਾਹੌਰ ਉਹਨਾਂ ਨੂੰ ਕੀ ਆਫਰ ਕਰਦਾ, ਕੀ ਲਾਹੌਰ ਜਿਹਨੂੰ ਦੇਖਣ ਆਉਣ ਲੋਕ ਸਮਝਣ ਕਿ ਬਈ ਮਾਡਰਨ ਸਿਟੀ ਅਸੀਂ ਆਏ ਹਾਂ, ਇੱਥੇ ਸਾਰੀ ਫੈਸਿਲਿਟੀਜ਼ ਵੀ ਅਵੇਲੇਬਲ ਨੇ, ਔਰ ਉਹ ਟੱਚ ਵੀ ਉਹਨਾਂ ਨੂੰ ਮਿਲੇ ਕਿ ਜਿਹੜਾ ਲਾਹੌਰ ਦੀ ਰਵਾਇਤ ਸੀਗਾ।
ਲਾਹੌਰ ਦੀ ਦਰਅਸਲ ਤਾਰੀਖ ਬੜੀ ਮਸ਼ਹੂਰ ਏ ਲਾਹੌਰ ਦੇ ਵਿੱਚ, ਤੁਸੀਂ ਚਲੇ ਜਾਓ ਸ਼ਾਹੀ ਮਸਜਿਦ ਦੇ ਕਿਲਾ ਏ, ਉਲਾਮਾ ਇਕਬਾਲ ਦਾ ਮਜ਼ਾਰ ਏ, ਫਿਰ ਬਨਾਰੇ ਪਾਕਿਸਤਾਨ ਏ, ਇਤਨੇ ਮਸ਼ਹੂਰ ਤਾਰੀਖੀ ਮੁਕਾਮਾਤ ਨੇ ਲਾਹੌਰ ਦੇ ਵਿੱਚ, ਜਿੱਥੇ ਤੁਸੀਂ ਅਗਰ ਕਿਸੇ ਨੂੰ ਦਾਵਤ ਦਿੰਦੇ ਹੋ ਲਾਹੌਰ ਆਉਣ ਵਾਸਤੇ, ਤੇ ਉਹ ਤੁਸੀਂ ਉਹਨਾਂ ਨੂੰ ਹੱਸੀ ਅੱਛੀ ਜਗ੍ਹਾ ਤੇ ਲਿਜਾ ਸਕਦੇ ਹੋ। ਜੰਗੀਰ ਮਕਬਰਾ ਜੰਗੀਰ ਏ, ਔਰ ਇਤਨੀ ਤਰ੍ਹਾਂ ਖੂਬਸੂਰਤ
ਮਾਡਲ ਲਾਹੌਰ ਦੇਖੋ ਨਾ ਤੁਸੀਂ, ਮਾਡਲ ਲਾਹੌਰ ਤੁਹਾਨੂੰ ਦੁਨੀਆਂ ਜਾਣਦਾ ਉਹ ਖਾਣੇ ਮਿਲਦੇ ਨੇ ਕਿ ਜਿਹੜੇ ਬਾਕੀ ਦੁਨੀਆਂ ਚ ਤੁਹਾਨੂੰ ਮਿਲਦੇ ਨੇ।
ਦੇਖੋ
ਅਗਰ ਤੁਸੀਂ ਮੈਕਡੋਨਲਡ ਲੱਭ ਰਹੇ ਹੋ, ਐਸ ਫਾਸਟ ਫੂਡ ਜਿਹੜੇ ਜਿੰਨੇ ਵੀ ਹੈਗੇ ਦੁਨੀਆਂ ਦੇ ਮਸ਼ਹੂਰ ਸਾਰੇ ਉੱਥੇ ਅਵੇਲੇਬਲ ਨੇ। ਟਰਾਂਸਪੋਰਟੇਸ਼ਨ ਬੜੀ ਅੱਛੀ ਏ, ਵੱਡੀਆਂ ਸੜਕਾਂ, ਖੁੱਲੀਆਂ ਸੜਕਾਂ, ਔਰ ਹਰ ਚੀਜ਼ ਤੁਹਾਨੂੰ ਜਿਹੜੀ ਉਹ ਸਿਵਲਾਈਜ਼ਡ ਔਰ ਮਾਡਰਨਾਈਜ਼ ਜਿਹੜੀ ਚੀਜ਼ਾਂ ਨੇ ਉਹ ਤੁਹਾਨੂੰ ਮਾਡਰਨ ਲਾਹੌਰ ਦੇ ਅੰਦਰ ਮਿਲਦੀਆਂ ਨੇ। ਲੇਕਿਨ ਅਗਰ ਕੋਈ ਬੰਦਾ ਚਾਹੇ ਕਿ ਯਾਰ ਨਹੀਂ ਮੈਂ ਤੇ ਭਾਈ ਉਹ ਲਾਹੌਰ ਦੇਖਣਾ ਜਿਹਦੇ ਖਾਬੇ ਮਸ਼ਹੂਰ ਨੇ, ਤੇ ਹੁਣ ਲਾਹੌਰ ਚ ਕੀ ਹੈ ਕਿ ਲੋਕ ਕਿੱਥੇ ਜਾਣ?
ਲਾਹੌਰ ਦੇ ਵਿੱਚ ਉਹਨਾਂ ਨੇ ਬੜੀ ਖੂਬਸੂਰਤ ਜਗ੍ਹਾ ਬਣਾਈ ਏ, ਉੱਥੇ ਮਜ਼ੰਗ ਆਪਣਾ ਫੂਡ ਸਟਰੀਟ ਬਣਾਈ ਏ, ਜਿਹੜੀ ਇਤਨੀ ਖੂਬਸੂਰਤ ਜਗ੍ਹਾ ਹੈ
ਉੱਥੇ। ਕਿਹੜੀ ਜਗ੍ਹਾ ਹੈਗੀ ਜੀ
ਲਾਹੌਰ? ਫੂਡ ਸਟਰੀਟ ਹੈ, ਫਿਰ ਟੁਲਿੰਟਨ ਮਾਰਕੀਟ ਦੇ ਉੱਤੇ ਮਾਰਕੀਟ ਬਣਾਈ
ਗਵਾਲਮੰਡੀ,
ਗਵਾਲਮੰਡੀ ਦੇ ਵਿੱਚ ਵੀ ਏ, ਉਹ ਬਹੁਤ ਬੜੀ ਉੱਥੇ ਉਹਨਾਂ ਨੇ ਫੂਡ ਸਟਰੀਟ ਬਣਾਈ ਏ, ਉੱਥੇ ਬੇਸ਼ੁਮਾਰ ਖਾਣੇ ਨੇ ਹਰ ਕਿਸਮ ਦੇ, ਪਾਏ ਤੁਸੀਂ ਲੈ ਲਵੋ,
ਪਾਏ ਤਾਂ ਮੈਨੂੰ ਯਾਦ ਹੈ ਕਿ ਫੱਜੇ ਦੇ ਪਾਏ ਗਵਾਲਮੰਡੀ ਚਲਾਉਂਦਾ ਪਿਆ ਅੱਜ ਕੱਲ੍ਹ, ਛੇ ਮਹੱਲੇ ਜਾ ਰਹੇ ਸਨ, ਹੁਣ ਜਨਾਬ ਜਾ ਕੇ ਗਵਾਲਮੰਡੀ ਖਾ ਰਹੇ ਨੇ।
ਸਪੈਸ਼ਲੀ ਖਾਸ ਕਰ ਅਸੀਂ ਉੱਥੇ ਦੇਖਿਆ ਉਹਨਾਂ ਨੂੰ ਅੰਗਰੇਜ਼ਾਂ ਨੂੰ ਖਾਣਾ ਖਾਂਦੇ, ਗੈਰ ਮੁਲਕੀ ਇਤਨਾ ਪਸੰਦ ਕਰਦੇ ਨੇ ਖਾਣਾ ਸਾਡੇ ਪਾਕਿਸਤਾਨ ਦਾ, ਤੁਸੀਂ ਅੰਦਾਜ਼ਾ ਨਹੀਂ ਕਰ ਸਕਦੇ।
ਬਿਲਕੁਲ ਸਹੀ ਹੈ। ਅੱਛਾ, ਖਾਣੇ ਦੀ ਤਾਂ ਗੱਲਾਂ ਅਸੀਂ ਹੁਣ ਕਰਦੇ ਰਹਾਂਗੇ, ਆਪਣੇ ਸ਼ਾਮੀ ਖਾਨ ਸਾਹਿਬ ਨੇ ਕੋਈ ਲਾਹੌਰ ਦੇ ਬਾਰੇ ਚ ਕੋਈ ਕੁਝ ਗਾਇਆ ਥੋੜਾ, ਮੇਰੇ ਖਿਆਲ ਚ ਕੀ ਖਿਆਲ ਜੇ ਸੁਣੀਏ ਥੋੜਾ ਸ਼ਾਮੀ ਖਾਨ ਸਾਹਿਬ ਨੂੰ?
ਜਨਾਬ ਆਲੀ ਅਰਸ਼ਾਦ
ਨੇ ਮੁਲਕ ਦੇ ਟਿਕਟ ਕਟਾਵਾਂਗਾ, ਛੱਡ ਕੇ ਲੰਡਨ ਲਾਹੌਰ ਸ਼ਹਿਰ ਮੈਂ ਜਾਵਾਂਗਾ, ਅੱਜ ਆਪਣੇ ਮੁਲਕ ਦੇ ਟਿਕਟ ਕਟਾਵਾਂਗਾ, ਛੱਡ ਕੇ ਲੰਡਨ ਲਾਹੌਰ ਸ਼ਹਿਰ ਮੈਂ ਜਾਵਾਂਗਾ, ਤੇ ਗੁਜ਼ਰਨ ਰਾਤਾਂ ਉਹ ਲੋਕ ਟੋਲੀਆਂ ਬਣ ਬਣ ਪੈਂਦੇ, ਤੇ ਖਾਣ ਪੀਣ ਦੀਆਂ ਕਰਦੇ ਨੇ ਪਾਤਾ, ਫਜੇ ਤੇ ਪਾਵੇ ਖਾਵਾਂਗਾ, ਛੱਡ ਕੇ ਲੰਡਨ ਆਹੋ ਜੀ ਲੰਡਨ, ਬੱਲੇ ਬੱਲੇ ਲੰਡਨ ਲਾਹੌਰ ਸ਼ਹਿਰ ਮੈਂ ਜਾਵਾਂਗਾ, ਕਈ ਦਿਨਾਂ ਤੋਂ ਲੱਸੀ ਨ ਪੀਤੀ, ਉਹ ਸੁਣੋ ਮੇਰੇ ਨਾਲ ਕੀ ਬੀਤੀ, ਉਹ ਕਈ ਦਿਨਾਂ ਤੋਂ ਲੱਸੀ ਨ ਪੀਤੀ, ਉਹ ਸੁਣੋ ਮੇਰੇ ਨਾਲ ਕੀ ਬੀਤੀ, ਉਹ ਜਾਵਾਂ ਪੀ ਪੀ ਸੀ ਨਾ ਸੜਿਆ, ਉਹ ਨਾ ਪੰਜਾਬੀ ਚ ਗੱਲ ਕਿਸੇ ਕੀਤੀ, ਲਾਹੌਰ ਦੇ ਨਾਰੇ ਲਾਵਾਂਗਾ, ਛੱਡ ਕੇ ਲੰਡਨ ਆਹੋ ਬਲੰਦਨ ਜਾਵਾਂਗਾ।
ਕੋਈ ਨਾ ਕੋਈ ਚੀਜ਼ਾਂ ਤੇ ਬੰਦੇ ਨੂੰ ਯਾਦ ਪੁਰਾਣੀਆਂ ਆ ਜਾਂਦੀਆਂ ਨੇ,
ਇਹਨਾਂ ਦੀ ਗੱਲਾਂ ਤੋਂ ਮੈਨੂੰ ਖਿਆਲ ਆ ਗਿਆ ਅਚਾਨਕ, ਮੈਂ ਲੰਡਨ ਸਾਹਿਬ ਪਿਛਲੇ ਮਹੀਨੇ ਤੇ ਉੱਥੇ ਜੈਸੇ ਅਸੀਂ ਸੁਬਹ ਵਕਤ ਨਾਸ਼ਤਾ ਕਰ ਰਹੇ ਸਨ, ਤੇ ਮੈਨੂੰ ਆਪਣਾ ਲਾਹੌਰ ਦੀਆਂ ਯਾਦਾਂ ਆ ਗਈਆਂ ਉਸ ਵਕਤ, ਤੇ ਸੁਬਹ ਟਾਈਮ ਤੇ ਕੁਲਚੇ ਮੰਗਵਾ ਰਹੇ ਨੇ, ਛੋਲੇ ਮੰਗਵਾ ਰਹੇ ਨੇ, ਪਲੱਸ ਪਾਏ ਸ਼ਾਏ ਖਾ ਰਹੇ ਆ, ਉਸ ਤੋਂ ਬਾਅਦ ਨਾਸ਼ਤੇ ਸਾਡੇ ਜਿਹੜੇ ਨੇ ਲਾਹੌਰ ਸ਼ਹਿਰ ਦੀਆਂ, ਜਿਹੜੇ
ਕਿਆ ਬਾਤ ਹੈ, ਮਜ਼ੇ ਆ ਜਾਂਦੇ। ਤੁਸੀਂ ਕੁਲਚੇ ਦਾ ਨਾਂ ਲਿਆ, ਯਾਨੀ ਤੁਸੀਂ ਅੰਦਾਜ਼ਾ ਲਾਓ ਕਿ ਕੁਲਚਾ ਆਇਆ ਉੱਤੇ ਤਿਲਾਨਾ ਛੱਟਾ ਲੱਗੇ ਹੈ, ਖਸਤਾ ਕੁਲਚਾ ਭਲਵਾਨ ਦੀ ਦਹੀਂ ਪਈ ਹੈ, ਨਾਲ ਛੋਲੇ ਹੈਗੇ ਨੇ, ਨਾਲ ਖੱਦ ਪਾਵੇਗੇ ਨੇ, ਹੋਰ ਕੀ ਚਾਹੀਦਾ,
ਉਹਦਾ
ਮਜ਼ਾ ਹੀ ਕੁਝ ਹੋ ਰਿਹਾ। ਔਰ ਜਿਹੜੀ ਚੀਜ਼ ਇੱਥੇ ਮੈਂ ਸਾਮਈ ਨੂੰ, ਕਿਉਂਕਿ ਸਾਡਾ ਪ੍ਰੋਗਰਾਮ ਪੂਰੀ ਦੁਨੀਆਂ ਸੁਣਿਆ ਜਾਏਗਾ, ਮੈਂ ਕਹਿਣਾ ਚਾਹੂੰਗਾ ਕਿ ਯਾਰ ਸਾਡੇ ਸ਼ਹਿਰ ਆਓ, ਬਿਲਕੁਲ ਦੇਖੋ ਸਾਡੀਆਂ ਬਾਹਾਂ ਖੁੱਲੀਆਂ, ਸਾਡੇ ਦਿਲ ਖੁੱਲੇ ਨੇ, ਔਰ ਤੁਸੀਂ ਇੰਜੋਏ ਕਰੋਗੇ ਔਰ ਯਕੀਨ ਕਰੋ ਕਿ ਤੁਹਾਨੂੰ ਲਾਹੌਰ ਚ ਗੁਜ਼ਾਰਿਆ ਵਕਤ ਕਦੀ ਨਹੀਂ ਭੁੱਲੇਗਾ।
ਬਿਲਕੁਲ ਨਹੀਂ ਜੀ, ਬਿਲਕੁਲ,
ਔਰ ਸਾਡੀ ਤਾਰੀਖ ਹੈ ਕਿ ਅਸੀਂ ਅਸੀਂ ਜ਼ਿੰਦਾਨੇ ਲਾਹੌਰ, ਸਾਨੂੰ ਕਿਉਂ ਕਹਿੰਦੇ ਕਿਉਂ ਚੁਕਾਏ ਸਾਹਿਬ
ਐਸੇ ਵਜ੍ਹਾ ਨਾਲ ਕਹਿੰਦੇ ਨੇ। ਤੁਸੀਂ ਦੇਖੋ ਪਿਛਲੇ ਮਹੀਨੇ ਜਿਹੜੇ ਲੋਕ ਹਿੰਦੁਸਤਾਨ ਤੋਂ ਪਾਕਿਸਤਾਨ ਆਏ ਸਨ, ਅਦਾਕਾਰ ਸਾਰੇ ਔਰ ਕਈ ਹੋਰ ਦੂਸਰੇ ਲੋਕ ਆਏ ਸਨ, ਉਹਨਾਂ ਨੇ ਆ ਕੇ ਇਤਨੇ ਇੱਥੇ ਮਜ਼ੇ ਕੀਤੇ ਨੇ, ਔਰ ਲੋਕਾਂ ਨੇ ਉਹਨਾਂ ਨੂੰ ਖਾਣੇ ਖਿਲਾਏ, ਉਹਨਾਂ ਨੂੰ ਚੀਜ਼ਾਂ ਖਰੀਦ ਕੇ ਦਿੱਤੀਆਂ, ਉਹਨਾਂ ਕੋਲ ਪੈਸੇ ਤੱਕ ਨਹੀਂ ਲਿੱਤੇ।
ਲੋਕਾਂ ਨੇ ਕਿਹਾ ਅਸੀਂ ਪੈਸੇ ਲੈਣੇ, ਤੁਸੀਂ ਸਾਡੇ ਮਹਿਮਾਨ ਹੋ, ਔਰ ਉਹਨਾਂ ਲੋਕਾਂ ਨੇ ਜਾ ਕੇ ਆਪਣੇ ਮੁਲਕ ਚ ਕਿਹਾ ਕਿ ਜਦੋਂ ਇੱਥੇ ਪਾਕਿਸਤਾਨੀ ਆਉਂਦੇ ਨੇ ਠੀਕ ਹੈ ਉਹ ਵੀ ਇਤਰਾਮ ਕਰਦੇ ਨੇ, ਲੇਕਿਨ ਜੋ ਪਿਆਰ ਸਾਨੂੰ ਪਾਕਿਸਤਾਨ ਚ ਮਿਲਿਆ ਹੁਣ ਇਸ ਵਾਸਤੇ ਨਹੀਂ ਮਿਲਿਆ ਕਿ ਉਹ ਵੱਡੇ ਐਕਟਰ ਨੇ, ਯਾਰ ਲਾਹੌਰ ਦੇ ਬੰਦੇ ਦੀ ਜ਼ਨੀਅਤ ਹੀ ਹੈ।
ਤੁਸੀਂ ਵਜਾ ਫਰਮਾਇਆ ਜਨਾਬ, ਉਹਦੇ ਚ ਕੋਈ ਸ਼ਰਤ ਦੀ ਗੁੰਜਾਇਸ਼ ਨਹੀਂ, ਅਸੀਂ ਅਸੀਂ ਲੋਕ ਹੈ ਹੀ ਬਿਲਕੁਲ ਸਾਦੇ ਹਾਂ, ਔਰ ਦਿਲੀ ਤੌਰ ਤੇ ਲੋਕਾਂ ਨਾਲ ਮਿਲ ਰਹੇ ਹਾਂ, ਅਸੀਂ ਉਹ ਲੋਕਾਂ ਦੀ ਤਰ੍ਹਾਂ ਨਹੀਂ ਹੈ ਕਿ ਬਗਲ ਮੇ ਛੁਰੀ ਮੂੰਹ ਮੇ ਰਾਮ ਰਾਮ, ਅਸੀਂ ਤੇ ਦਿਲ ਦੇ ਨਾਲ ਮਿਲ ਰਹੇ ਹਾਂ ਲੋਕਾਂ ਨਾਲ।
ਸਹੀ ਹੈ, ਅੰਦਰੋਂ ਬਾਹਰੋਂ ਇੱਕ
ਹੀ ਬਾਰੀ ਕਿਉਂ, ਬਿਲਕੁਲ
ਸਾਡੀ ਮਤਲਬ ਚੁਤਾ ਸਾਹਿਬ ਕਹਿੰਦੇ ਨਾ ਸਾਡੇ ਬਜ਼ੁਰਗ, ਸਾਡਾ ਜਿਹੜਾ ਪਿਆਰ ਹੈ ਉਹ ਵੀ ਅਨਲਿਮਿਟਿਡ ਹੈ, ਉਹ ਸਾਡਾ ਗੁੱਸਾ ਵੀ ਤੇ ਲਾਹੌਰ ਦੇ ਬੰਦੇ ਦਾ ਗੁੱਸਾ ਵੀ ਲੋਕਾਂ ਨੂੰ ਪਤਾ ਕਿ
ਸਾਹਿਬ ਕਿਸਮ ਦਾ ਜੀ, ਫਿਰ ਤੁਸੀਂ ਉੱਥੇ ਅੱਗੋਂ ਦੇ ਪਸੰਦ ਕੋਈ ਨਹੀਂ ਆਉਂਦਾ, ਬਿਲਕੁਲ ਲੋਕਾਂ ਦਾ
ਹਾਂ। ਤੇ ਇਸ ਵਾਸਤੇ ਇਹ ਚੀਜ਼ ਜਿਹੜੀ ਨਾ ਕਿ ਮੈਂ ਜਿਹੜੀ ਅਸੀਂ ਗੱਲ ਕਰ ਰਹੇ ਸਾਂ ਕਿ ਵੀ ਲਾਹੌਰ ਆਓ, ਆ ਕੇ ਦੇਖੋ, ਤੁਹਾਨੂੰ ਸਾਡੀ ਤਾਰੀਖ ਹਜ਼ਾਰਾਂ ਸਾਲ ਪੁਰਾਣੀ ਮਿਲੇਗੀ, ਔਰ ਤੁਹਾਨੂੰ ਮਾਡਰਨ ਲਾਹੌਰ ਵੀ ਮਿਲੇਗਾ ਕਿ really the people who are in the West Pakistanis, for you this message is that come and visit Lahore, look at the modern Lahore, look at the Lahore which has a thousand years of history, ਤੁਹਾਨੂੰ ਸਭ ਕੁਝ ਮਿਲਦਾ ਉੱਥੇ, ਔਰ ਤੁਹਾਨੂੰ ਲੋਕ ਮਿਲਣਗੇ ਕਿ ਜਿਹੜੇ ਬਾਹਾਂ ਖੋਲ ਕੇ ਤੁਹਾਨੂੰ ਗਲੇ ਨਾਲ ਲਾਣਗੇ, ਅੰਦਰੋਂ ਵੀ ਉਂਝ ਹੀ ਹੋਣਗੇ ਜਿਸ ਤਰ੍ਹਾਂ ਉਹ ਬਾਹਰ ਨੇ। ਚੁਕਾਈ ਸਾਹਿਬ, ਆਪਣੇ ਇਹ ਪ੍ਰੋਗਰਾਮ ਈਦ ਦੇ ਸਿਲਸਿਲੇ ਚ ਮੈਂ ਉੱਥੇ ਰਿਕਾਰਡ ਕੀਤਾ ਸੀ, ਉੱਥੇ ਕੁਝ ਮਹੱਲੇ ਦੇ ਕੁਝ ਹੋਰ ਦੋਸਤ ਵੀ ਕੁਝ ਗਾ ਰਹੇ ਸਨ, ਮੈਨੂੰ ਨਾਂ ਵਗੈਰਾ ਤਾਂ ਮਾਲੂਮ ਨਹੀਂ, ਬੜਾ ਅੱਛਾ ਕਲਾਮ ਹੈ, ਮੇਰੇ ਖਿਆਲ ਚ ਤੁਹਾਨੂੰ ਸੁਣਾਉਣਾ, ਤੁਹਾਨੂੰ ਮਜ਼ਾ ਆਏਗਾ
ਇਨਸ਼ਾਅੱਲਾ ਜੀ,
ਔਰ ਕੁਝ ਯਾਦਾਂ ਤੁਹਾਨੂੰ ਮੇਰੇ ਖਿਆਲ ਚ ਹੋਣਗੀਆਂ, ਪੁਰਾਣੀਆਂ ਯਾਦ ਆਉਣਗੀਆਂ
ਜਨਾਬ।
ਅੱਜ ਮੇਰੇ ਬੱਲੇ ਖੈਰ ਤੇ ਹੈ, ਆਏ ਅੱਜ ਮੇਰੇ ਬੱਲੇ ਖੈਰ ਤੇ ਹੈ, ਅੱਧੀ ਰਾਤ ਨੂੰ ਕਲਮ ਕੱਲੇ ਖੈਰ ਤੇ ਹੈ, ਸਾਡਾ ਤੁਸਾਂ ਰੱਖਿਆ ਨਾ ਹੁਣ ਮੰਗਦੇ ਹੋ ਥਾਂ ਥਾਂ ਛੱਲੇ ਖੈਰ ਹੈ
ਬੜੀਆਂ ਯਾਦਾਂ ਜਿਹੜੀਆਂ ਨੇ ਅਸੀਂ ਚਾਹੁੰਦੀਆਂ ਨੇ ਪੁਰਾਣੀਆਂ ਔਰ ਬੰਦਾ ਸੋਚਦਾ ਕਿ ਯਾਰ ਆਪਣੇ ਸ਼ਹਿਰ ਜਾਂ ਕੋਈ ਸ਼ਹਿਰ ਨਹੀਂ ਬਿਲਕੁਲ ਸਹੀ ਗੱਲ ਹੈ ਕਿ ਜਦੋਂ ਵੀ ਸ਼ਹਿਰੋਂ ਬਾਹਰ ਹੋਵੋ ਤੇ ਆਪਣਾ ਸ਼ਹਿਰ ਬਹੁਤ ਯਾਦ ਆਉਂਦਾ
ਬਹੁਤ ਜ਼ਿਆਦਾ ਯਾਦ ਆਉਂਦਾ ਜੀ ਉਹਦੇ ਵਿੱਚ ਤੇ ਤੁਸੀਂ ਕਿਹਾ ਹੀ ਕੁਛ ਸਕਦੇ ਲਾਹੌਰ ਦੀ ਯਾਦਾਂ ਜਿਹੜੀਆਂ ਨੂੰ ਆਪਣੀ ਜਗ੍ਹਾ ਦੇ ਦੇ
ਬਿਲਕੁਲ ਹੁਣ ਮੇਰਾ ਮਤਲਬ ਹੈ ਕਿ ਪਸੰਦ ਦੀ ਤਿਆਰੀਆਂ ਨੇ ਈਦ ਦੀ ਤਿਆਰੀਆਂ ਨੇ ਬੱਕਰੇ ਛੱਕਰੇ ਮਾਰਕੀਟ ਵਿੱਚ ਆਉਣੇ ਸ਼ੁਰੂ ਹੋ ਗਏ ਨੇ ਔਰ ਉਹ ਫਿਰ ਉਹੀ ਅੰਦਰੂਨ ਤੇ ਹੋਣਾ ਹੈ ਕਿ ਜੀ ਪਕਾਨਾ ਬੰਨੇ ਉਹਨੇ ਬੱਕਰੇ ਨੂੰ ਔਰ ਫਿਰ ਯਾਦ ਚ ਫੇਰਦਾ ਸੀ
ਉਹ ਦਾਦਾ ਦਰਬਾਰ ਜਾ ਕੇ ਸਲਾਮ
ਕਰਾਇਆ ਇਹ ਚੀਜ਼ਾਂ ਜਿਹੜੀਆਂ ਨਾ ਲੋਕੀ ਸਮਟਾਈਮਸ ਲੋਕਾਂ ਤੋਂ ਬੜਾ ਡਿਫੀਕਲਟ ਹੁੰਦਾ ਇਹਨਾਂ ਚੀਜ਼ਾਂ ਨੂੰ ਅੰਡਰਸਟੈਂਡ ਕਰਨਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਕੋਈ ਹਿੰਦੂਆਨਾ ਰਸਮ ਨਹੀਂ ਇਹ ਸਾਡੀ ਰਵਾਇਤਾਂ ਹੈਗੀਆਂ ਅਸੀਂ ਕਰਦੇ ਹਾਂ ਯਾਨੀ ਤੁਸੀਂ ਬੱਕਰੇ ਨੂੰ ਦਾਤਾ ਦਰਬਾਰ ਲੈ ਕੇ ਜਾਓ ਕੀ ਹੋ ਜਾਂਦਾ ਕੁਝ ਨਹੀਂ ਹੁੰਦਾ ਲੇਕਿਨ ਉਹ ਘਰ ਵਾਲੇ ਕਹਿੰਦਾ ਉਹ ਯਾਰ ਤੁਹਾਨੂੰ ਬਜ਼ੁਰਗ ਨਜ਼ਰ ਆ ਗਿਆ ਜਿਹਨੂੰ ਕਿਹਾ ਉਹ ਦਾਤਾ ਦਰਬਾਰ ਦਾ ਚੱਕਰ ਲਵਾਏ ਨਹੀਂ ਲਵਾਇਆ ਚੱਲ ਜਾ ਕੇ ਲਵਾ ਕੇ ਲਿਆ ਤੇ ਅਸੀਂ ਨਾਮ ਉਹਨੂੰ ਫੜਿਆ ਪਕਾਨਾ ਬੰਨਿਆ ਉਹਨੂੰ ਲੈ ਕੇ ਦਾਤਾ ਦਰਬਾਰ ਤੁਰ ਪਿਆ ਕਿ ਯਾਰ ਉਹਨੂੰ ਉੱਥੇ ਫੇਰਾ ਲਵਾ ਕੇ ਲਿਆ ਬਸ ਇਹ ਚੀਜ਼ਾਂ ਮਤਲਬ ਆਪਣੇ ਸ਼ਹਿਰ ਦੀ ਇਹ ਚੀਜ਼ਾਂ ਜਿਹੜੀਆਂ ਨੇ ਔਰ ਇਨਸ਼ਾਲਾ ਸਭ ਕੁਝ ਚੱਲਦਾ ਰਹੇਗਾ ਲਾਹੌਰ ਆਬਾਦ ਸ਼ਾਦਬਾਦ ਰਹੇਗਾ ਔਰ ਲਾਹੌਰ ਹਮੇਸ਼ਾ ਜਿਹੜਾ ਉਹ ਖੁਸ਼ ਆਮਦੀਦ ਕਹਿੰਦਾ ਆਪਣੇ ਮਹਿਮਾਨਾਂ ਨੂੰ ਬਿਲਕੁਲ ਇਸ ਤਰ੍ਹਾਂ ਹੀ ਹੈ ਹੋਰ ਚੋ ਸਭ ਸਭ ਠੀਕ ਠਾਕ
ਬਹੁਤ ਮਿਹਰਬਾਨੀ ਜਨਾਬ ਬਸ ਜ਼ਿਆਦਾ ਜ਼ਿਆਦਾ ਸਾਨੂੰ
ਕਿਉਂ ਕਹਿ ਰਹੇ
ਬਸ ਉਹ ਮੈਂ ਨਿਕਲਣਾ ਸੀ ਉਹ ਗੋਸ਼ਤ ਕੁਛ ਲੈਣਾ ਸੀ ਰਾਜਾ ਕਸਾਈ ਕੋਲ ਨੂੰ ਉੱਥੇ ਬੱਕਰਾ ਰੱਖਿਆ ਸੀ ਉਹਦੇ ਕੋਲ ਮੈਂ ਕਿਹਾ ਚੱਲ ਜਾ
ਕੇ
ਬੱਕਰੇ ਆਏ ਸਰ ਕੋਲ ਦੇਸੀ ਬੱਕਰੇ ਮੈਂ ਕਿਹਾ ਚੱਲ ਸੋਚਿਆ ਜਾ ਕੇ ਉਹਦੇ ਗੋਸ਼ਤ ਲੈ ਆਈਏ ਅੱਗੋ ਈਦ ਆ ਰਹੀ ਹੈ ਤਾਂ ਉਸ ਤੋਂ ਪਹਿਲੇ ਪਹਿਲੇ ਜਾ ਕੇ ਸਟੋਰ ਕਰ ਲਈ ਸਮਾਨ
ਬਿਲਕੁਲ ਸਹੀ ਜੁਤਾਈ ਸਾਹਿਬ ਬੜੀ ਮਿਹਰਬਾਨੀ ਯਾਰ ਤੁਸੀਂ ਆਏ ਬਲਕਿ ਖੁਸ਼ੀ ਇਸ ਗੱਲ ਦੀ ਵੀ ਹੋਈ ਕਿ ਯਾਰ ਤੁਹਾਨੂੰ ਕਾਫੀ ਦੇਰ ਹੋ ਗਈ ਮੁਲਾਕਾਤ ਵੀ ਨਹੀਂ ਸੀ ਹੋਈ ਤੇ ਬੜਾ ਅੱਛਾ ਕਿਤੇ ਤੁਸੀਂ ਆਏ ਅਗਰ ਤੁਸੀਂ ਥੋੜੀ ਦੇਰ ਪਹਿਲਾਂ ਆਉਂਦੇ ਤੇ ਮੈਂ ਪਾਵੇ ਸ਼ਾਹ ਨੂੰ ਪੜਗਾਏ ਸਨ ਮੈਂ ਤੁਹਾਨੂੰ ਬਲਕਿ ਫੋਨ ਕਰਨ ਤੇ ਸੋਚ ਰਿਹਾ ਸੀ ਕਿ ਯਾਰ ਜੁਤਾਈ ਸਾਹਿਬ ਨੂੰ ਮੁਲਾਕਾਤ ਹੋਈ ਬੜੀ ਦੇਰ ਹੋ ਗਈ ਬੜੀ ਮਿਹਰਬਾਨੀ ਤੁਸੀਂ ਆਏ ਤੇ ਇਨਸ਼ਾਅੱਲਾ ਮੁਲਾਕਾਤ ਹੁੰਦੀ ਰਹੇਗੀ
ਇਨਸ਼ਾਅੱਲਾ
ਤੇ ਇਜਾਜ਼ਤ ਬੜੀ ਮਿਹਰਬਾਨੀ
ਸੱਜਣੋ ਤੇ ਮਿੱਤਰੋ ਅਸੀਂ ਹੁਣ ਪ੍ਰੋਗਰਾਮ ਦੇ ਦੂਸਰੇ ਪਾਸੇ ਵੱਲ ਵਧਨੇ ਆ ਜਿਹਦੇ ਚ ਅਸੀਂ ਤੁਹਾਨੂੰ ਭਟੂਰੇ ਬਣਾਉਣ ਦੀ ਰੈਸਿਪੀ ਦੱਸਾਂਗੇ ਮਤਲਬ ਸਾਵੇਂ ਲਾਹੌਰ ਦੇ ਅੰਦਰ ਇੱਕ ਲਫ਼ਜ਼ ਬੜਾ ਮਸ਼ਹੂਰ ਹੈ ਖਾਬੇ ਖਾਬੇ ਦਾ ਲਫ਼ਜ਼ ਜਿਹੜਾ ਹੈ ਉਹ ਉਹਨਾਂ ਖਾਣਿਆਂ ਵਾਸਤੇ ਇਸਤੇਮਾਲ ਕੀਤਾ ਜਾਂਦਾ ਕਿ ਜਿਹੜੇ ਲਾਹੌਰ ਦੇ ਖਾਸ ਖਾਣੇ ਨੇ ਜਾਂ ਖਾਬੇ ਨੇ ਭਟੂਰੇ ਵੀ ਉਹਨਾਂ ਖਾਬਿਆਂ ਚੋਂ ਇੱਕ ਖਾਬਾ ਹੈ ਚੱਲਦੇ ਹਾਂ ਬੁਸ਼ਾ ਜੀ ਕੋਲ ਸੁਣਦੇ ਹਾਂ ਘਰ ਚ ਭਟੂਰੇ ਅਗਰ ਬਣਾਉਣੇ ਹੋਣ ਤਾਂ ਉਹ ਕਿਸ ਤਰ੍ਹਾਂ ਬਣਨਗੇ ਜੀ ਸਾਵੇਂ ਨੂੰ ਅਸੀਂ ਆਪਣੇ ਪ੍ਰੋਗਰਾਮ ਰੈਸਿਪੀ ਵੱਲ ਵਧਨੇ ਹਾਂ ਔਰ ਦੇਖਦੇ ਹਾਂ ਕਿ ਬੁਸ਼ਾ ਜੀ ਨੇ ਸਾਡੇ ਵਾਸਤੇ ਭਟੂਰੇ ਦੀ ਰੈਸਪੀ ਅਸੀਂ ਕੀ ਕਿਹਾ ਬੁਸ਼ਾ ਜੀ ਸਭ ਤੋਂ ਪਹਿਲੇ ਤੁਹਾਨੂੰ ਬੜੀ ਬੜੀ ਈਦ ਮੁਬਾਰਕ ਹੋਏ
ਖੈਰ ਮੁਬਾਰਕ ਤੇ ਮੈਂ ਵੀ ਸਾਵੇਂ ਨੂੰ ਸਭ ਨਾਲ ਪਹਿਲੇ ਈਦ ਮੁਬਾਰਕ ਹੋਵਾਂਗੀ
ਅੱਛਾ ਬੁਸ਼ਾ ਜੀ ਪਹਿਲੇ ਦੱਸੋ ਕਿ ਇਸ ਤੋਂ ਪਹਿਲਾਂ ਕਿ ਤੁਸੀਂ ਸਾਨੂੰ ਤਰਕੀਬ ਦੱਸੋ ਕਿ ਭਟੂਰੇ ਬਣਦੇ ਕਿ ਸਮੇਂ ਤਾਂ ਕਈ ਲੋਕ ਨੇ ਉਹਨਾਂ ਨੂੰ ਭਟੂਰੇ ਦੇ ਬਾਰੇ ਪਤਾ ਨਹੀਂ ਹੋਏਗਾ ਕਿ ਭਟੂਰੇ ਕੀ ਨੇ ਸ਼ਕਲ ਕੀ ਹੁੰਦੀ ਹੈ ਇਹਨਾਂ ਦੀ ਜ਼ਾਇਕਾ ਕੀ ਹੈ ਇਹਨਾਂ ਦਾ ਤੇ ਥੋੜਾ ਜਿਹਾ ਇਹਦੇ ਬਾਰੇ ਦੱਸੋਗੇ ਕਿ ਭਟੂਰਾ ਜਿਹੜਾ ਹੈ ਕੀ ਹੈ
ਪਠੂੜਾ ਜਿਹੜਾ ਜੀ ਹੈ ਤੇ ਦਰਅਸਲ ਥੋੜੇ ਪੂਰੀ ਹਾਰੀ ਹੁੰਦਾ।
ਅੱਛਾ।
ਤੇ ਲੇਕਿਨ ਪੂਰੀ ਨਾਲੋਂ ਥੋੜਾ ਜਿਹਾ ਮੋਟਾ ਕਹਿ ਲੋ, ਉਸ ਤਰ੍ਹਾਂ ਇਹਨੂੰ ਫਰਾਈ ਕੀਤਾ ਜਾਂਦਾ ਤੇ ਨਾਲ ਅੰਦਰ ਥੋੜੀ ਜਿਹੀ ਇਹਦੇ ਚ ਨਾ ਦਾਲ ਪਾਈ ਜਾਂਦੀ ਹੈ। ਹਰ ਪਠੂੜੇ ਦੇ ਅੰਦਰ ਥੋੜੀ ਜਿਹੀ ਦਾਲ ਹੁੰਦੀ ਹੈ, ਬਸ ਇਸ ਤਰ੍ਹਾਂ ਕਹਿ ਲੋ ਕਿ 19-20 ਦਾ ਫਰਕ ਹੁੰਦਾ ਹੈ ਪੂਰੀ ਦੇ ਪਠੋਰੇ ਚ।
ਅੱਛਾ। ਤੇ ਇਹਦੇ ਚ ਨਾਲ ਸਾਈਡ ਡਿਸ਼ ਕਿਹੜੀ ਨਾਲ ਕਿਹਦੇ ਨਾਲ ਖਾਧਾ ਜਾਂਦਾ ਹੈ? ਛੋਲੇ ਨਾਲ ਹੀ?
ਹਾਂ, ਛੋਲੇ ਨਾਲ ਹੀ ਜਿਸ ਤਰ੍ਹਾਂ ਪੂਰੀ ਹੁੰਦੀ ਹੈ ਉਸ ਤਰ੍ਹਾਂ ਛੋਲੇ ਵੀ ਨਾਲ, ਅਚਾਰ ਵੀ ਲੈ ਲੋ ਨਾਲ।
ਅੱਛਾ। ਔਰ ਇਹਦੇ ਖਾਣ ਦਾ ਮਤਲਬ ਇਹ ਨਾਸ਼ਤੇ ਜਾਂਦਾ ਹੈ ਜਾਂ ਕਿਸੇ ਵੇਲੇ ਵੀ ਖਾ ਸਕਦੇ ਹੋ?
ਨਹੀਂ, ਕਿਸੇ ਵੇਲੇ ਵੀ, ਜ਼ਰੂਰੀ ਨਹੀਂ ਕਿ ਨਾਸ਼ਤੇ ਵੇਲੇ। ਔਰ ਸਪੈਸ਼ਲ ਕੋਈ ਖਾਸ ਮੌਕੇ ਹੋਣ ਤੇ ਉੱਥੇ ਲੋਕ ਫਿਰ ਸਪੈਸ਼ਲੀ ਆ ਪਠੂੜੇ ਬਣਾਉਂਦੇ ਨੇ।
ਹਾਂ, ਮੈਂ ਤੁਹਾਨੂੰ ਪੁੱਛਣਾ ਸੀ ਕਿ ਕਿਹੜੇ ਮੌਕੇ ਹੁੰਦੇ ਨੇ ਜਿਨ੍ਹਾਂ ਤੇ ਪਠੂੜੇ ਬਣਦੇ ਨੇ?
ਹਾਂ, ਪਠੂੜੇ ਜਿਹੜਾ ਮਸਲਨ ਕੋਈ ਜਿਸ ਤਰ੍ਹਾਂ ਕੋਈ ਦਾਤਾ ਸਾਹਿਬ ਦਾ ਉਰਸ ਹੈ, ਉੱਥੇ ਲੋਕ ਬਣਾ ਕੇ ਲੈ ਜਾਂਦੇ ਨੇ ਬਸੰਤ ਹੋਏ ਸਪੈਸ਼ਲੀ।
ਅੱਛਾ।
ਉੱਥੇ ਲੋਕ ਤਾਜ਼ੇ ਤਾਜ਼ੇ ਤੇ ਗਰਮ ਗਰਮ ਹੀ, ਇਹ ਖਾਣ ਵਾਲੇ ਗਰਮ ਹੁੰਦੇ ਨੇ।
ਅੱਛਾ, ਨਾਲ ਮਤਲਬ ਪਲੀ ਜਾਓ ਤੇ ਨਾਲ ਖਾਈ ਜਾਓ?
ਹਾਂ, ਠੰਡਾ ਹੋ ਜਾਏ ਤੇ ਇਹਦਾ ਵੀ ਪੂਰੀ ਹਾਰ ਕੋਈ ਮਜ਼ਾ ਨਹੀਂ ਰਹਿੰਦਾ।
ਅੱਛਾ। ਤੇ ਮਤਲਬ ਨਾਲ ਤਲੀ ਜਾ ਰਹੇ ਨੇ ਲੋਕ, ਬੈਠੇ ਹਲਵਾਈ ਬੈਠੇ ਤਲੀ ਜਾ ਰਿਹਾ, ਔਰ ਤੁਸੀਂ
ਲੋਕ ਜਿਹਨੇ ਲੈ ਲੈ ਕੇ ਨਾ
ਖਾ ਰਹੇ ਜਾਂ ਖਾ ਰਹੇ ਚ ਮਾਵਾਂ ਭੈਣਾਂ ਬਣਾ ਰਹੀਆਂ ਨੇ ਔਰ ਸਭ ਬੈ ਕੇ ਖਾਂਦੇ?
ਹਾਂ, ਨਹੀਂ ਜ਼ਿਆਦਾ ਅਗਰ ਗੈਦਰਿੰਗ ਹੋਏ ਬਸੰਤ ਦੇ ਉੱਤੇ ਤੇ ਲੋਕ ਫਿਰ ਨਾਈ ਨੂੰ ਘਰ ਬੁਲਾ ਲੈਂਦੇ ਨੇ।
ਅੱਛਾ, ਉਹ ਆ ਕੇ ਫਿਰ ਬਣਾਉਂਦੇ ਨੇ ਘਰ?
ਹਾਂ, ਉਹ ਫਿਰ ਬਣਾਉਂਦਾ ਜਾਂਦਾ ਤੇ ਲੋਕ ਫਿਰ ਲੈ ਲੈ ਕੇ।
ਸਹੀ ਹੈ। ਤੇ ਸਾਮੀ ਨੂੰ ਹੁਣ ਫਿਰ ਮੇਰੇ ਖਿਆਲ ਬੁਸ਼ਾ ਜੀ ਫਿਰ ਸਾਨੂੰ ਦੱਸੋ ਕਿ ਹੁਣ ਭਟੂਰੇ ਦੀ ਰੈਸਿਪੀ ਦੇ ਬਾਰੇ ਚ ਇਹਦੀ ਤਰਕੀਬ ਕੀ ਹੈ ਔਰ ਕਿਸ ਤਰ੍ਹਾਂ ਬਣੇਗਾ, ਹੁਣ ਤੁਸੀਂ ਇਹ ਸਾਨੂੰ ਦੱਸੋ ਤਾਂ ਕਿ ਪ੍ਰੋਗਰਾਮ ਅੱਗੇ ਵਧੇ।
ਅੱਛਾ। ਤੇ ਫਿਰ ਹੁਣ ਤੁਸੀਂ ਕਾਪੀ ਪੈਨਸਲ ਸੰਭਾਲ ਲਵੋ ਤੇ ਆਪਣਾ ਜਿਹੜੇ ਇਹਦੇ ਭਟੂਰੇ ਦੇ ਅਜ਼ਾ ਨੇ ਉਹ ਲਿਖ ਲਓ। ਸਾਰਿਆਂ ਨਾਲ ਪਹਿਲੇ ਤਾਂ ਮੈਂ ਉਹਦੇ ਅਜ਼ਾ ਦੱਸਾਂਗੀ ਜਿਹੜੇ ਭਟੂਰੇ ਬਣਾਉਣ ਚ ਇਸਤੇਮਾਲ ਹੋਣਗੇ ਤੇ ਉਹਦੇ ਬਾਅਦ ਫਿਰ ਛੋਲਿਆਂ ਦੇ ਦੱਸਾਂਗੇ।
ਠੀਕ ਹੈ, ਸਾਨੂੰ ਫਿਰ ਦੱਸੋ ਕਿ ਹੁਣ ਕਿਹੜੀ ਕਿਹੜੀ ਸ਼ਾਮਿਲ ਜਿਹੜੀਆਂ ਭਟੂਰੇ ਚ ਪੈਣਗੀਆਂ?
ਉਹਦੇ ਵਾਸਤੇ ਤੁਸੀਂ ਲਓਗੇ ਭਟੂਰੇ ਬਣਾਉਣਾ ਸੀ, ਲੈ ਲਓ 1 ਕੱਪ ਮਾਂਹ ਦੀ ਦਾਲ ਤੇ ਛਿਲਕੇ ਵਾਲੀ ਲੈਣੀ ਹੈ
ਜੀ।
ਉਹਦੇ ਬਾਅਦ ਫਿਰ ਅਗਰ ਮੈਦਾ ਜਿਹੜਾ ਉਹ 1 ਕਿਲੋਗ੍ਰਾਮ ਲੈ ਲਓ ਤੇ ਉਹਦੇ ਚ 1 ਚਾਹ ਦਾ ਚਮਚ ਦਾ ਮਿੱਠਾ ਸੋਡਾ ਪਾ ਲੈਣਾ।
ਅੱਛਾ ਜੀ।
ਉਹਦੇ ਤੇ 3 ਜਿਹੜੇ ਨੇ ਉਹਨਾਂ ਚਾਹ ਦੇ ਚਮਚ ਜਿਹੜੇ ਨੇ ਉਹ ਨਮਕ ਪਾਣਾ ਤੇ ਇਹਦੇ ਵਿੱਚ ਦਹੀਂ ਵੀ ਪਵੇਗਾ ਤੇ ਦਹੀਂ ਜਿਹੜਾ ਉਹ 300 ਗ੍ਰਾਮ ਲੈਣਾ ਫੈਂਟਿਆ ਹੋਵੇ।
ਅੱਛਾ।
ਤੇ 2.5 ਕੱਪ ਪਾਣੀ ਤੇ ਨਾਲ ਫਿਰ ਤਲਣ ਵਾਸਤੇ ਤੇਲ ਤਾਂ ਚਾਹੀਦਾ।
ਠੀਕ ਹੈ ਜੀ, ਇਹ ਤੇ ਹੋ ਗਏ ਹੁਣ ਸਾਡੀ ਸ਼ਾਵਾ ਜਿਹੜੀ ਭਟੂਰੇ ਚ ਪੈਣਗੀਆਂ। ਹੁਣ ਤੁਹਾਨੂੰ ਦੱਸੋ ਕਿ ਛੋਲੇ ਚ ਕਿਹੜੀ ਕਿਹੜੀ ਸ਼ਾਵਾ
ਪੈਗੀ? ਛੋਲਿਆਂ ਵਾਸਤੇ 1/2 ਕਿਲੋਗ੍ਰਾਮ ਜਿਹੜੇ ਸਫੇਦ ਛੋਲੇ ਜਿਹੜੇ ਹੁੰਦੇ ਨੇ ਉਹ ਲੈ ਲਓ
ਜੀ।
ਠੀਕ ਹੈ ਨਾ, ਤੇ ਛੋਲਿਆਂ ਨੂੰ ਰਾਤੀ ਵੀ ਪਿਓਂਦੇ ਤਾਂ ਜ਼ਿਆਦਾ ਬਿਹਤਰ ਹੈ, ਨਹੀਂ ਤਾਂ 7-8 ਘੰਟੇ ਤੇ ਜ਼ਰੂਰ ਪਿਓਣੇ ਚਾਹੀਦੇ।
ਠੀਕ ਹੈ ਜੀ।
ਉਹਦੇ ਬਾਅਦ ਇਹਦੇ ਚ ਮਿੱਠਾ ਸੋਡਾ ਪਾਣਾ 1/4 ਚਾਹ ਦਾ ਚਮਚ। ਮਿੱਠਾ ਸੋਡਾ ਛੋਲਿਆਂ ਚ ਪਾ ਕੇ ਤੇ ਫਿਰ ਇਹਨਾਂ ਨੂੰ ਛੋਲਿਆਂ ਚ ਨਾ ਇਹਨਾਂ ਨੂੰ ਪਿਓਂਦੇ ਹੋ ਤੇ ਛੋਲਿਆਂ ਨੂੰ ਪਹਿਲੇ ਅੱਛੀ ਤਰ੍ਹਾਂ ਨਾਲ ਪਹਿਲੇ ਧੋ ਲਵੋ ਕਿਉਂਕਿ ਅਸੀਂ ਅਜਿਹਾ ਪਾਣੀ ਹੈ ਉਹਨੂੰ ਨਾਲ ਇਸਤੇਮਾਲ ਕਰਨਾ ਮਿੱਠੇ ਸੋਡੇ ਵਾਲਾ ਪਾਣੀ।
ਅੱਛਾ ਹੈ। ਤੇ ਇਹ ਸਾਹਮਣੇ ਗੱਲ ਯਾਦ ਰੱਖਣਾ ਕਿ ਇਹ ਨਾ ਕਰਨਾ ਕਿ ਜਿਹੜਾ ਪਾਣੀ ਤੁਸੀਂ ਕਹੋਗੇ ਚਲੋ ਧੋਣਾ ਕੀ ਹੈ ਇਹਦੀ ਧੁੱਲ ਜਾਣਗੇ ਕਿਉਂਕਿ ਉਹ ਪਾਣੀ ਤੁਹਾਡਾ ਇਸਤੇਮਾਲ ਹੋਣਾ ਬਾਅਦ ਵਿੱਚ ਤੇ ਬਿਹਤਰ ਹੈ ਕਿ ਪਹਿਲੇ ਛੋਲੇ ਨੂੰ ਧੋ ਲਓ, ਧੋਣ ਤੋਂ ਬਾਅਦ ਫਿਰ ਪਾਣੀ
ਸੋਡਾ
ਪਾ ਕੇ ਉਹਦੇ ਵਿੱਚ ਫਿਰ 8-10 ਘੰਟੇ ਅਸਰ ਰੱਖਣਾ
ਜੀ। ਹਾਂ,
ਸਹੀ।
ਇਹਦੇ ਨਾਲ ਫਿਰ ਦਾਲ ਤੁਹਾਨੂੰ ਚਾਹੀਦੀ ਹੈ, ਮਸੂਰ ਦੀ ਦਾਲ ਮਸਰਾਂ ਦੀ ਜਿਹੜੀ ਹੁੰਦੀ ਹੈ
150 ਗ੍ਰਾਮ
ਲੈ ਲਓ।
150 ਗ੍ਰਾਮ ਮਸਰਾਂ ਦੀ ਦਾਲ
ਤੇ 2 ਚਾਹ ਦੇ ਚਮਚ ਸੁਰਖ ਮਿਰਚ
ਜੀ,
2 ਚਾਹ ਦੇ ਚਮਚ ਨਮਕ
ਜੀ,
1 ਚਾਹ ਦਾ ਚਮਚ ਕਾਲੀ ਮਿਰਚ ਲੈ ਲਓ
ਜੀ,
1 ਚਾਹ ਦਾ ਚਮਚ ਜਿਹੜਾ ਉਹ ਗਰਮ ਮਸਾਲਾ ਤੇ 3 ਜਿਹੜੇ ਖਾਣੇ ਵਾਲੇ ਚਮਚ ਨੇ ਨਾ ਉਹ ਧਨੀਏ ਦੇ ਪੱਤੇ ਕਹਿ ਲਓ ਨਾ।
ਅੱਛਾ, ਤਾਜ਼ਾ ਸਭ ਧਨੀਏ ਪੱਤੇ ਕੱਟ ਕੇ ਨਾਲ ਉਹਦੇ ਪੈਣੇ ਨੇ। ਠੀਕ ਹੈ ਜੀ। ਅੱਛਾ, ਸੁਰਖ ਮਿਰਚ ਜਿਹੜੀ ਤੁਸੀਂ ਸੁਰਖ ਮਿਰਚ ਪਾਊਡਰ ਦੀ ਗੱਲ ਕੀਤੀ ਤੁਸੀਂ?
ਹਾਂ
ਹਾਂ ਜੀ, ਸਾਮੀ ਹੁਣ ਅਸੀਂ ਆਜ਼ਾਦ ਤੇ ਲਿਖ ਲਏ ਹੋਣਗੇ, ਹੁਣ ਬੁਸ਼ਾ ਜੀ ਸਾਨੂੰ ਦੱਸਣਗੇ ਕਿ ਇਹ ਭਟੂਰੇ ਬਣਨਗੇ ਕਿ, ਔਰ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਔਰ ਫਿਰ ਬੁਸ਼ਾ ਜੀ ਸਾਨੂੰ ਦੱਸਦੇ ਨੇ ਕਿ ਭਟੂਰੇ ਕਿਸ ਤਰ੍ਹਾਂ ਬਣਨਗੇ ਜੀ। ਬੁਸ਼ਾ ਜੀ, ਮੈਨੂੰ ਤਾਂ ਬੜੀ ਭੁੱਖ ਲੱਗ ਗਈ ਜੀ, ਤੇ ਮੈਨੂੰ ਜਲਦੀ ਨਾਲ ਦੱਸੋ ਕਿ ਭਟੂਰੇ ਕਿਸ ਤਰ੍ਹਾਂ ਬਣਨਗੇ ਤਾਂ ਕਿ ਭਟੂਰੇ ਬਣਾਏ ਜਾਣ ਔਰ ਖਾਏ ਜਾਣ।
ਸਭ ਨਾਲੋਂ ਪਹਿਲੇ ਤਾਂ ਅਸੀਂ ਭਟੂਰੇ ਜਿਹੜੇ ਨੇ ਉਹਦਾ ਮੈਦਾ ਬਣਾਵਾਂਗੇ।
ਅੱਛਾ,
ਤੇ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਕਹਿੰਦੇ ਨੇ ਉਹ ਬਣਾਉਣਾ ਉਹ ਪਹਿਲੇ ਸਾਰਾ ਪਹਿਲੇ ਮੈਂ ਉਹ ਦੱਸਾਂਗੀ। ਜਿਹੜੀ ਦਾਲ ਮਾਂਹ ਦੀ ਦਾਲ ਜਿਹੜੀ ਅਸੀਂ ਰਾਤੀ ਕਹਿ ਕੇ ਭਿਉਂ ਕੇ ਰੱਖੀ ਹੈ
ਜੀ ਜੀ,
ਤੇ ਉਹ ਦੇਖੋਗੇ ਕਿ ਸਵੇਰ ਦੇ ਵੇਲੇ ਉਹਦਾ ਜਿਹੜਾ ਛਿਲਕਾ ਉੱਤੇ ਦਾ ਹੁੰਦਾ ਨਾ ਉਹ ਬੜਾ ਨਰਮ ਜਿਹਾ ਹੋ ਜਾਂਦਾ
ਜੀ, ਬਿਲਕੁਲ
ਪਿਉਣ ਦੀ ਵਜ੍ਹਾ ਨਾਲ
ਜੀ ਜੀ,
ਤੇ ਉਹਨੂੰ ਦਾਲ ਦੇ ਨੇ ਪਹਿਲੇ ਹੱਥਾਂ ਨਾਲ ਚੰਗੀ ਤਰ੍ਹਾਂ ਮਲ ਕੇ ਨਾ ਉਹਦਾ ਛਿਲਕਾ ਜਿਹੜਾ ਨਾ ਵੱਖਰਾ ਕਰ ਦੇਣਾ ਦਾਲ ਦੇ ਨਾਲ।
ਅੱਛਾ, ਹੱਥ ਨਾਲ ਮਲ ਕੇ ਤੇ
ਦੋ ਹੱਥਾਂ ਚ ਨਾਲ ਦਾਲ ਲੈ ਕੇ
ਪਾਣੀ ਦੀ ਦਾਲ ਪਾਈ ਉਹਦੇ ਹੱਥ ਜੋ ਕੱਟ ਕੇ ਅੰਜਨ ਕਰਕੇ
ਤੇ ਬਸ ਉਹ
ਦੇਖੋ ਤੇ ਛਿਲਕਾ ਲੱਗਾ ਹੋਇਆ
ਤੇ ਫਿਰ ਉਹਦੇ ਬਾਅਦ ਉਹਨੂੰ ਜਰਾ ਥੋੜੀ ਦੇਰ ਅਸ ਰੱਖੋ ਤੇ ਦੇਖੋ ਤੇ ਦਾਲ ਜਿਹੜੀ ਉਹ ਥੱਲੇ ਬਹਿ ਜਾਏਗੀ, ਛਿਲਕਾ ਜਿਹੜਾ ਉੱਤੇ ਤੈਰਦਾ ਰਹੇਗਾ
ਜੀ ਜੀ,
ਤੁਸੀਂ ਉਹ ਨਤਾੜ ਕੇ ਤੇ ਛਿਲਕਾ ਜਿਹੜਾ ਉਹ ਬਾਹਰ ਕੱਢ ਦਿਓ ਤੇ 2-3 ਦਫਾ ਇਸ ਤਰ੍ਹਾਂ ਕਰੋ ਤੇ ਦਾਲ ਜਿਹੜੀ ਸਾਰੀ ਜਿਹੜੀ ਸਾਫ਼ ਹੋ ਜਾਏਗੀ।
ਠੀਕ ਹੈ, ਚਲੋ ਜੀ, ਦਾਲ ਤਿਆਰ ਹੋ ਗਈ, ਛਿਲਕੇ ਲੈ ਕੇ
ਹੁਣ ਛਾਲਣੀ ਚ ਪਾ ਹੁਣ ਦੇਖੋ ਕਿ ਦੱਸਣੇ ਕਿ ਮੈਦਾ ਜਿਹੜਾ ਉਹਦਾ ਉਹ ਕਿਸ ਤਰ੍ਹਾਂ ਬਣਨਾ। ਮੈਦਾ ਗੁੰਨਣ ਵਾਸਤੇ ਤੁਸੀਂ ਇੱਕ ਵੱਡੇ ਜਿਹੀ ਪਰਾਤ ਲੈ ਲਓ ਤੇ ਉਹਦੇ ਚ ਮੈਦਾ ਪਾਓ ਤੇ ਮਿੱਠਾ ਸੋਡਾ, ਨਮਕ ਤੇ ਨਾਲੇ ਦਹੀਂ ਜਿਹੜਾ ਮੈਂ ਦੱਸਿਆ ਫੈਂਟਿਆ ਉਹ ਪਾ ਕੇ ਤੇ ਉਹਨੂੰ ਥੋੜਾ ਥੋੜਾ ਪਾਣੀ ਪਾ ਕੇ ਤੇ ਗੁੰਨਣਾ ਸ਼ੁਰੂ ਕਰ ਦਿਓ। ਤੇ ਗੁੰਨਣਾ ਸ਼ੁਰੂ ਕਰੋਗੇ ਦੇਖੋ ਸ਼ੁਰੂ ਥੋੜਾ ਜਿਹਾ ਸਖਤ ਹੋ ਗਿਆ ਤੇ ਉਹਦੇ ਬਾਅਦ ਥੋੜਾ ਪਾਣੀ ਜਿਹੜਾ ਹੋਰ ਪਾ ਲਓ ਤੇ ਜਿਸ ਤਰ੍ਹਾਂ ਨਾਰਮਲ ਜਿਹਾ ਮੈਦਾ ਨੀ ਗੁੰਨੀ ਦਾ ਉਸੇ ਤਰ੍ਹਾਂ ਹੀ ਹੈ, ਆਟਾ ਜਾਂ ਗੁੰਨੀ ਦਾ ਉਸੇ ਤਰ੍ਹਾਂ ਹੀ ਹੋ ਜਾਏਗਾ।
ਅੱਛਾ ਪੁਸ਼ਾ ਜੀ, ਇਹਦਾ ਗੁੰਨਾ ਉਸ ਤਰ੍ਹਾਂ ਤੇ ਨੀ ਜਿਸ ਤਰ੍ਹਾਂ ਪੂੜੀਆਂ ਦਾ ਗੁੰਨੀ ਰਿਹਾ, ਮਤਲਬ ਮਲੀ ਜਾਓ ਮਲੀ ਜਾਓ ਮਲੀ ਜਾਓ?
ਨਹੀਂ ਪੂੜੀਆਂ ਚ ਬਹੁਤਾ ਮਲੀ ਦਾ ਨੀ, ਉਹ ਤੇ ਉਹਦਾ ਵੀ ਇਸੇ ਤਰ੍ਹਾਂ ਹੀ ਗੁੰਨੀ ਦਾ, ਲੇਕਿਨ ਉਹਦੇ ਚ ਮਿੱਠਾ ਸੋਡਾ ਨੀ ਪੈਂਦਾ, ਖਾਲੀ ਨਮਕ ਹੁੰਦਾ ਤੇ ਪਾਣੀ ਨਾਲ ਲੂਣ ਨਾਰਮਲ ਗੁੰਨੀ ਦਾ, ਇੰਨਾ ਕੁ ਗੁੰਨੀ ਦਾ ਕਿ ਚੰਗੀ ਤਰ੍ਹਾਂ ਇਲਾਸਟਿਕ ਹੋ ਜਾਏ ਜਰਾ ਆਟਾ।
ਅੱਛਾ ਸਹੀ,
ਇਲਾਸਟਿਸਿਟੀ ਉੱਚ ਆ ਜਾਵੇ।
ਸਹੀ ਹੋ ਜੂ, ਮਤਲਬ ਥੋੜੀ ਕੁਝ
ਪਾਣੀ ਜਿਹੜਾ ਮੈਂ ਉੱਥੇ ਦੱਸਿਆ ਹੋ ਸਕਦਾ ਥੋੜਾ ਹੀ ਪਾਣੀ ਪਵੇ, ਇਹ ਵੀ ਹੋ ਸਕਦਾ ਥੋੜਾ ਜਿਆਦਾ ਵੀ ਪੈ ਜਾਵੇ ਜਿਹੜੀ ਮੈਂ ਮੇਜਰਮੈਂਟ ਦਿੱਤੀ ਹੈ ਪਾਣੀ ਦੀ।
ਠੀਕ ਹੈ ਜੀ। ਅੱਛਾ ਜੀ, ਹੁਣ ਇਹ ਜਿਹੜਾ ਮੈਦਾ ਜਿਹੜਾ ਗੁੰਨ ਲਿਆ ਸੀ?
ਜੀ ਹਾਂ। ਤੇ ਜੇ ਮੈਦਾ ਗੁੰਨਿਆ, ਅਗਰ ਕਿਸੇ ਨੂੰ ਮੁਸ਼ਕਲ ਲੱਗੇ ਕਿ ਵੀ ਮੈਦਾ ਹੱਥ ਨਾਲ ਗੁੰਨਣਾ ਬੜਾ ਮੁਸ਼ਕਲ ਪਿਆ ਲੱਗਦਾ, ਤੇ ਅਗਰ ਤੁਹਾਡੇ ਘਰ ਮਸ਼ੀਨ ਹੈ ਵੇ ਆਟਾ ਗੁੰਨਣ ਵਾਲੀ ਇਲੈਕਟ੍ਰਿਕ ਦੀ, ਉਹਦੇ ਚ ਪਾ ਕੇ ਤੁਸੀਂ ਗੁੰਨ ਲਓ, ਉਹਦੇ ਚ ਬੜਾ ਸੋਹਣਾ ਗੁੰਨਿਆ ਜਾਂਦਾ।
ਬਿਲਕੁਲ ਸਹੀ।
ਤੇ ਉਹਦੇ ਚ ਆਪਣਾ ਗੁੰਨ ਲਵੋ ਤੇ ਉਹਦੇ ਫਿਰ ਇਹਨੂੰ ਜਰਾ ਥੋੜਾ ਜਿਹਾ ਤੇਲ ਲੈ ਕੇ ਹੱਥੇ ਲਾਵੋ, ਜਦੋਂ ਚੰਗੀ ਤਰ੍ਹਾਂ ਗੁੰਨਿਆ ਜਾਵੇ ਤੇ ਤਾਂ ਲੱਗਦਾ ਵੀ ਬਿਲਕੁਲ ਠੀਕ ਹੋ ਗਿਆ, ਥੋੜਾ ਜਿਹਾ ਤੇਲ ਆਟੇ ਲਾ ਕੇ ਤੇ ਉਹਦੇ ਉੱਤੇ ਹੱਥ ਚ ਚੰਗੀ ਤਰ੍ਹਾਂ ਉਹਦੇ ਪੇੜਾ ਜਿਹਾ ਬਣਾ ਕੇ ਆਟੇ ਦਾ, ਤੇ ਉਹਦੇ ਉੱਤੇ ਥੋੜਾ ਜਿਹਾ ਤੇਲ ਲਾ ਕੇ ਤੇ ਉਹਨੂੰ ਕਵਰ ਕਰਕੇ ਤੇ ਘੰਟੇ ਅਸਰ ਰੱਖਦੇ
ਕੱਪੜੇ ਨਾਲ ਕਵਰ ਕਰਕੇ, ਪੂੜੀਆਂ ਰੱਖੀ
ਦੀਆਂ। ਨਾਰਮਲ ਆਟਾ ਵੀ ਜਿਹੜਾ ਰੋਟੀ ਦਾ ਮਿਲਦਾ ਉਹਨੂੰ ਵੀ ਘੰਟਾ ਅੱਧਾ ਘੰਟਾ ਤਾਂ ਰੱਖਿਆ ਜਾਂਦਾ ਗੁੰਨ।
ਅੱਛਾ, ਘੰਟਾ ਤੁਸੀਂ ਰੱਖਣਾ, ਮਤਲਬ ਆਟਾ ਗੁੰਨਣ ਤੋਂ ਬਾਅਦ, ਬਣਾਉਣ ਤੋਂ ਪਹਿਲੇ, ਤਲਣ ਤੋਂ ਪਹਿਲੇ ਭਟੂਰੇ ਜਿਹੜਾ ਉਹ ਤੁਸੀਂ ਉਹਨੂੰ ਰੱਖਣਾ
ਘੰਟਾ, ਲੇਕਿਨ ਅਗਰ ਤੁਸੀਂ ਦੇਰ ਨਾਲ ਪਕਾਣੀ ਤੇ ਦੋ ਤਿੰਨ ਘੰਟੇ ਅਗਰ ਫ੍ਰਿਜ ਚ ਪਿਆ ਰਹੇ ਤਾਂ ਕੋਈ ਫਰਕ ਨੀ,
ਕੋਈ ਮਸਲਾ ਨੀ,
ਲੇਕਿਨ ਜ਼ਿਆਦਾ ਦੇਰ ਨਹੀਂ ਰੱਖੀਦਾ ਕਿ ਕਾਲਾ ਹੋ ਜਾਂਦਾ ਮੈਦਾ ਜਿਹੜਾ।
ਅੱਛਾ, ਕੁਝ ਮਿੱਠਾ ਸੋਡਾ ਪਾਇਆ ਨਾ ਉਹਦੇ ਚ?
ਮਿੱਠਾ ਸੋਡਾ ਵੀ ਹੁੰਦਾ ਤੇ ਉਹ ਵੈਸੇ ਵੀ ਆਇਰਨ ਦੀ ਵਜ੍ਹਾ ਥੋੜਾ ਉਹਨਾਂ ਨੇ ਵੈਸੇ ਪਾਇਆ ਹੁੰਦਾ ਤੇ ਉਹਦੀ ਵਜ੍ਹਾ ਨਾਲ ਕਾਲਾ ਹੋ ਜਾਂਦਾ। ਅੱਛਾ
ਜੀ, ਹੁਣ ਤੁਹਾਡਾ ਮੈਦਾ ਤੇ ਤਿਆਰ ਹੋ ਗਿਆ?
ਜੀ ਹਾਂ। ਤੇ ਉਹਦੇ ਬਾਅਦ ਜਦੋਂ ਤੁਸੀਂ ਭਟੂਰੇ ਤਲਨੇ ਨੇ ਉਹਦੇ ਵਾਸਤੇ ਪਹਿਲੇ ਕੀ ਕਰੋਗੇ, ਉਹਦੇ ਸਾਰੇ ਛੋਟੇ ਛੋਟੇ ਜਿਹੇ ਪੇੜੇ ਬਣਾ ਲਵੋ, ਪੇੜੇ ਬਣਾ ਕੇ ਤੇ ਉਹਨਾਂ ਨੂੰ ਕਹਿੰਦੇ ਨੇ ਕਿਸੇ ਟਰੇ ਚ ਜਾਂ ਕਿਸੇ ਚ ਰੱਖ ਲਓ ਤੇ ਉਹਨੂੰ ਵੀ ਗਿੱਲੇ ਕੱਪੜੇ ਦੇ ਨਾਲ ਉੱਤੇ ਨਾ ਢੱਕ ਦਿਓ। ਮੁਸ਼ਕਲ ਹੁੰਦਾ ਕੰਮ ਹੈ, ਨਾਲ ਹੀ ਬਣਾਓ ਪੇੜਾ ਬਣਾਓ ਤੇ ਨਾਲ ਹੀ
ਪਹਿਲੇ
ਤੁਸੀਂ ਬਣਾ ਕੇ ਪੇੜੇ ਜਿਹੜੇ ਨੇ ਉਹ ਟ੍ਰੇ ਚ ਰੱਖ ਲਵੋ ਤੇ ਉਹਦੇ ਉੱਤੇ ਬਾਅਦ ਵਿਚ ਆਪਣਾ ਪਾ ਦਿਓ ਤੇ ਗਿੱਲਾ ਕੱਪੜਾ ਰੱਖ ਦਿਓ ਤੇ ਫਿਰ ਉਹ ਡਰਾਈ ਨੀ ਹੋਣਗੇ, ਖੁਸ਼ਕ ਨੀ ਹੋਣਗੇ।
ਸਹੀ ਹੈ। ਤੇ ਮਤਲਬ ਇਹ ਹੁਣ ਤੁਹਾਡੀ ਇਸ ਲਈ ਤਿਆਰੀ ਹੋ ਗਈ ਪੂਰੀ ਭਟੂਰੇ ਦੀ, ਤੇ ਹੁਣ ਤੁਸੀਂ ਛੋਲੇ ਬਾਰੇ ਦੱਸੋਗੇ? ਛੋਲੇ ਕਿਵੇਂ ਬਣਾਉਣਗੇ?
ਪਹਿਲੇ ਫਰਾਈ ਕਰਨ ਦੱਸੋ।
ਅੱਛਾ, ਇਹ ਦੱਸੋ ਕਿ ਬੁਸ਼ਾ ਜੀ, ਕਿ ਇਹ ਜਿਹੜਾ ਭਟੂਰੇ ਨੇ ਤੁਸੀਂ ਛੋਲੇ ਤੇ ਪਹਿਲੇ ਬਣਾ ਕੇ ਰੱਖ ਲੈਣੇ ਨੇ ਨਾ?
ਹਾਂ, ਛੋਲੇ ਤੇ ਪਹਿਲੇ ਬਣਾ ਕੇ ਰੱਖ ਲੈਣੇ, ਇੱਕ ਦਿਨ ਪਹਿਲੇ ਬਣਾਏ ਜਾ ਸਕਦੇ ਨੇ। ਇੱਕ ਦਿਨ
ਪਹਿਲੇ ਬਣਾ ਕੇ ਤੁਸੀਂ ਢਾਲ ਲਓ, ਤੁਸੀਂ ਵਕਤ ਤੇ ਤੁਸੀਂ ਸਿਰਫ ਜਿਹੜਾ ਤਾਜ਼ਾ ਭਟੂਰੇ ਬਣਾਏ ਜਾਣੇ ਨੇ ਔਰ ਵਰਤੀ ਜਾਣੇ ਨੇ, ਨਾਲ
ਗਰਮ ਕਰ ਲੈਣਾ ਤੇ ਨਾਲ ਕੋਈ ਬੰਦਾ ਚਾਹੇ ਤਾਂ ਹਲਵਾ ਵੀ ਨਾਲ ਬਣਾ ਬਣ ਸਕਦਾ।
ਅੱਛਾ, ਮਿੱਠੇ ਦੇ ਤੌਰ ਨਾਲ ਤੁਸੀਂ ਹਲਵਾ? ਹਾਂ, ਉਹ ਤੇ ਵੈਰਾਈਟੀ ਤੁਸੀਂ ਕੁਝ ਵੀ ਕਰ ਲਓ, ਮੇਰਾ ਮਤਲਬ
ਹੈ ਬਣਾ ਲਓ।
ਔਰ ਰਾਤ ਤੁਹਾਡੇ ਕੋਲ ਪਾਵੇ ਨਾਲ ਛੋਰਿਆ ਪਿਆ ਤੇ ਛੋਰੇ ਦੇ ਨਾਲ ਸਵੇਰੇ ਡਬੋਡ ਵੋ ਖਾ ਲਓ, ਉਹਦੀ ਕੋਈ ਗੱਲ ਨੀ, ਭਟੂਰੇ ਜਾਂਦਾ ਕੋਈ ਮਸਲਾ ਨੀ ਆਏਗਾ, ਉਹ ਜਿੱਥੇ ਤੱਕ ਮੈਨੂੰ ਪਤਾ। ਅੱਛਾ ਜੀ, ਹੁਣ ਇਹ ਤੁਹਾਡਾ ਤੇ ਹੁਣ ਪੇੜੇ ਛੜੇ ਬਣ ਗਏ ਨੇ ਤੇ ਹੁਣ ਤੁਸੀਂ ਦੱਸੋ ਕੀ ਹੋਏਗਾ?
ਫਰਾਈ ਕਰਨਾ ਸੀ, ਪਹਿਲੇ ਕੜਾਈ ਲੈ ਲਓ ਵੱਡੀ ਸਾਰੀ।
ਅੱਛਾ,
ਖੁੱਲਾ ਤੇਲ ਪਾਓ ਉਹਦੇ ਚ ਤੇ ਲੇਕਿਨ ਉਹਨੂੰ ਨਾਲ ਗਰਮ ਕਰੋ ਤੇ ਇੰਨਾ ਗਰਮ ਨਾ ਹੋਵੇ ਕਿ ਬਿਲਕੁਲ ਹੀ ਜਿਸ ਤਰ੍ਹਾਂ ਕੀ ਕਹਿੰਦੇ ਨੇ ਉਹ ਚ ਧੂਆਂ ਨਿਕਲਣ ਲੱਗ ਪਵੇ।
ਅੱਛਾ,
ਯਾਨੀ ਕਾਫੀ ਗਰਮ ਹੋਣਾ ਚਾਹੀਦਾ। ਜਿਸ ਪੂਰੀ, ਅਗਰ ਪੂਰੀ ਬਣਾਉਣ ਦਾ ਤਜਰਬਾ ਹੈ ਤੇ ਭਟੂਰੇ ਵੀ ਉਸੇ ਤਰ੍ਹਾਂ ਹੀ ਪੱਕਦੇ ਨੇ।
ਅੱਛਾ,
ਤੇ ਆਪਣਾ ਤੇਲ ਗਰਮ ਕਰਕੇ ਤੇ ਉਹਦੇ ਬਾਅਦ ਫਿਰ ਕਰੋ ਕਿ ਜਿਹੜੇ ਪੇੜੇ ਤੁਸੀਂ ਬਣਾਏ ਨੇ ਉਹਦਾ ਇੱਕ ਪੇੜਾ ਜਿਹੜਾ ਉਹਨੂੰ ਕਹਿੰਦੇ ਨੇ ਥੋੜਾ ਜਿਹਾ ਥੱਲੇ ਆਟਾ ਲਾ ਕੇ ਖੁਸ਼ਕਾ ਤੂੰ ਹੱਥ ਤੇ ਰੱਖ ਲਵੋ। ਛੋਟਾ ਜਿਹਾ ਪੇੜਾ ਜਿਹਾ ਪੇੜੇ ਬਣਾਏ ਨੂੰ ਹੱਥ ਤੇ ਰੱਖ ਕੇ ਤੇ ਉਹਦੇ ਚ ਉਂਗਲੀ ਦੇ ਨਾਲ ਨਾ ਜਰਾ ਕੀ ਕਹਿੰਦੇ ਨੂੰ ਡੈਂਟ ਜਿਹਾ ਪਾ ਲਵੋ।
ਅੱਛਾ, ਮਤਲਬ ਪੇੜਾ ਜਿਹੜਾ ਪੇੜੇ ਚ ਉਂਗਲੀ ਪਾ ਕੇ ਐਵੇਂ ਮੋਰੀ ਇੱਕ ਬਣਾ ਲਓ।
ਹਾਂ, ਮੋਰੀ ਬਣਾ ਲਓ,
ਮਤਲਬ ਐਵੇਂ ਗਿਰਾਈ ਜੀ ਤੇ ਉਹਦੇ ਵਿੱਚ ਤੁਸੀਂ ਮੇਰੇ ਖਿਆਲ ਦਾਲ ਪਾਣੀ
ਐਨੀ ਕੇ ਇੱਕ ਜਿਹੜਾ ਖਾਣੇ ਦਾ ਚਮਚ ਹੈ ਨਾ ਦਾਲ ਉਹਦੇ ਚ ਪੈ ਜਾਵੇ।
ਸਹੀ ਹੈ।
ਤੇ ਉਹਦੇ ਬਾਅਦ ਫਿਰ ਉਹਨੂੰ ਪ੍ਰੈਸ ਕਰਕੇ ਤੇ ਉੱਤੋਂ ਬੰਦ ਕਰ ਦਿਓ, ਬੰਦ ਕਰਕੇ ਤੇ ਬਸ ਆਪਣਾ ਜਿਸ ਤਰ੍ਹਾਂ ਹੁਣ ਪੂਰੀ ਭਾਵੇਂ ਹੱਥ ਨਾਲ ਬਣਾ ਲਓ ਤੇ ਭਾਵੇਂ ਜਿਹੜਾ ਹੁੰਦਾ ਹੈ ਕੀ ਕਹਿੰਦੇ ਨੇ ਰੋਲਿੰਗ ਪਿੰਨ ਹੁੰਦੀ ਹੈ ਉਹਦੇ ਨਾਲ ਭਾਵੇਂ।
ਅੱਛਾ ਜੀ, ਦੱਸੋ ਮੈਨੂੰ ਕਿੰਨੀ ਇਹਦੀ ਮੋਟਾਈ ਕਿੰਨੀ ਰੱਖਣੀ ਹੈ?
ਬਸ ਪੂਰੀ ਨਾਲ ਥੋੜੀ ਮੋਟੀ ਹੋਵੇ,
ਪੂਰੀ ਨਾਲ ਪੂਰੀ ਮਤਲਬ ਜਿੰਨੀ ਪਰਾਠੇ ਦੀ ਹੁੰਦੀ ਹੈ
ਪਰਾਠੇ ਨਾਲ ਜ਼ਰਾ ਉਹ ਨਹੀਂ ਕਹਿ ਲਓ ਜੀ ਉਸ ਨਾਲ ਥੋੜ੍ਹੀ ਘੱਟ ਹੀ ਹੁੰਦੀ ਆ
ਮੇਰੇ ਖਿਆਲ 'ਚ ਸਾਮੀ ਜੀ ਗੱਲ ਨਾ ਕਿ ਇਹਦੀ ਤੁਹਾਨੂੰ ਸਹੀ ਜਿਹੜਾ ਉਹ ਦੋ ਚਾਰ ਤੁਸੀਂ ਬਣਾਓਗੇ ਤਾਂ ਤੁਹਾਨੂੰ ਤਜਰਬਾ ਆਏਗਾ ਕਿ ਤੁਹਾਨੂੰ ਕਾਰੇ 'ਚ ਕਾਰੇ ਭਟੂਰਾ ਜਿਹੜਾ ਪਤਲਾ ਪਸੰਦ ਕੀਤਾ ਜਾਂਦਾ ਹੈ ਜਾਂ ਮੋਟਾ ਪਸੰਦ ਕੀਤਾ ਲੇਕਿਨ ਮੇਰੇ ਖਿਆਲ 'ਚ ਜਦੋਂ ਜੇਕਰ ਮੈਂ ਭਟੂਰੇ ਖਾਧੇ ਨੇ ਇਹ ਜ਼ਿਆਦਾ ਮੋਟੇ ਨਹੀਂ ਹੁੰਦੇ ਪਰਾਠੇ ਤੋਂ ਐਂ ਸਮਝ ਲਓ ਕਿ ਪਰਾਠੇ ਤੋਂ ਥੋੜ੍ਹਾ ਹੀ ਮੋਟਾ ਹੋਏਗਾ ਲੇਕਿਨ ਜ਼ਿਆਦਾ ਜਿਵੇਂ ਤੰਦੂਰ ਦੀ ਰੋਟੀ ਹੁੰਦੀ ਉਨਾ ਮੋਟਾ ਨਹੀਂ ਹੁੰਦਾ ਉਸ ਤੋਂ ਥੋੜ੍ਹਾ ਪਤਲਾ ਹੀ ਹੁੰਦਾ
ਜੀ ਤੇ ਬਸ ਉਹਦੇ ਬਾਅਦ ਫਿਰ ਇਹਨੂੰ ਆਰਾਮ ਨਾਲ ਚੁੱਕੇ ਤੇ ਆਪਣਾ ਤੇ ਉਹਦੇ ਚ ਕਹਿੰਦੇ ਨੇ ਆਇਲ ਜਿਹੜਾ ਉਹਦੇ ਚ ਆਰਾਮ ਦੇ ਨਾਲ ਪਾ ਦਿਓ
ਅੱਛਾ ਤਲੀ ਜਾਓ ਤੇ ਅੱਛਾ ਤਲਣ ਗਿਆ ਇਹ ਫੁੱਲੇਗੀ ਵੀ ਮੇਰੇ ਖਿਆਲ ਚ
ਹਾਂ ਹਾਂ ਫੁੱਲੇਗੀ
ਅੱਛਾ ਸਹੀ ਫੁੱਲੇਗੀ
ਹਾਂ ਇੱਕ ਪਾਸੇ ਜਿਸ ਤਰ੍ਹਾਂ ਪਾਇਆ ਤੁਸੀਂ ਤੇ ਨਾਲ ਜਿਹੜਾ ਚਮਚਾ ਹੈ ਉਹਦੇ ਨਾਲ ਜ਼ਰਾ ਜਿਹਾ ਉਹਨੂੰ ਕਹਿੰਦੇ ਨੇ ਥੱਲੇ ਰੱਖ ਕੇ ਪ੍ਰੈਸ ਕਰੋ ਆਇਲ ਦੇ ਅੰਦਰ ਪਾਓ ਉਹਨੂੰ ਫਿਰ ਛੱਡ ਦਿਓ ਦੇਖੋ ਇੱਕਦਮ ਫੁੱਲ ਜਾਏਗੀ ਫੁੱਲ ਕੇ
ਥੋੜੀ ਉਨੀ ਦੇਰ ਹੀ ਪਕਾਣੀ ਜਿੰਦੇ ਪੂਰੀ ਬਣਾਈ
ਤੇ ਨਾਲੇ ਉਹਨੂੰ ਪਾਸਾ ਪਲਟ ਕੇ
ਅੱਛਾ ਜਿਹੜੀ ਦਾਲ ਤੁਸੀਂ ਪਾਈ ਹੈ ਦਾਲ ਤੁਸੀਂ ਕੱਚੀ ਪਾਈ ਨਾ ਕਿਉਂਕਿ ਗਿੱਲੀ ਤੁਸੀਂ ਰੱਖੀ ਸੀ
ਹਾਂ ਨਹੀਂ ਰਾਤ ਹੀ ਹੋਈ ਹੈ ਨਾ ਤੋ
ਅੱਛਾ ਹੋ ਜਾਂਦੀ ਨਰਮ ਹੋ ਜਾਂਦੀ
ਬਸ ਪੱਕ
ਜਾਂਦੀ ਔਰ ਉਹ ਅਗੇਨ ਉਹ ਲੋਕਾਂ ਦਾ ਆਪਣਾ ਮਰਜ਼ੀ ਕਿ ਕਿੰਨੀ ਦਾਲ ਉਹਨਾਂ ਪਾਣੀ ਹੈ ਤੁਸੀਂ ਸਰਵਿੰਗ ਕੀ ਮਤਲਬ ਇੱਕ ਭਟੂਰਾ ਜਿਹੜਾ ਇੱਕ ਬੰਦੇ ਨੂੰ ਕਾਫੀ ਹੁੰਦਾ ਕਿ ਇੱਕ ਦੋ ਕਿ ਪੂੜੀਆਂ ਦਾ ਸਾਗ ਛੇ ਪੂੜੀਆਂ ਖਾ ਲਵੇ ਗਰਮ
ਥੋੜਾ ਸਾਈਜ਼ ਵੀ ਵੱਡਾ ਹੀ ਹੁੰਦਾ ਪੂੜੀ ਨਾਲੋਂ
ਠੀਕ ਹੈ ਲੋ ਜੀ ਸਾਮਿਨ ਫਿਰ ਇਹ ਭਟੂਰਿਆਂ ਦਾ ਤੇ ਹੋ ਗਿਆ ਜੇ ਭਟੂਰੇ ਕਿਸ ਤਰ੍ਹਾਂ ਫਰਾਈ ਹੋਣਗੇ ਹੁਣ ਸਾਨੂੰ ਬੁਸ਼ਾ ਜੀ ਦੱਸਣਗੇ ਕਿ ਛੋਲੇ ਇਹਦੇ ਨਾਲ ਕਿਸ ਤਰ੍ਹਾਂ ਬਣਨੇ ਨੇ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ ਔਰ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੁੰਦੇ ਹਾਂ
ਹੁਣ ਸੁਣੋ ਕਿ ਛੋਲੇ ਜਿਹੜੇ ਨੇ ਉਹ ਭਟੂਰਿਆਂ ਵਾਸਤੇ ਕਿਸ ਤਰ੍ਹਾਂ ਬਣਾਉਣੇ ਨੇ
ਜੀ
ਜਿਸ ਤਰ੍ਹਾਂ ਕਿ ਪਹਿਲੇ ਮੈਂ ਤੁਹਾਨੂੰ ਦੱਸਿਆ ਤਾਂ ਕਿ ਰਾਤ ਦਾ ਜਿਹੜੇ ਛੋਲੇ ਨੇ ਉਹ ਰਾਤੀ ਭਿਉਂ ਕੇ ਰੱਖ ਦੇਣੇ ਨੇ ਪਹਿਲੇ ਉਹਨਾਂ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਫਿਰ ਉਹਨਾਂ ਨੂੰ ਧੋ ਕੇ ਤੇ ਫਿਰ ਉਹਨਾਂ ਨੂੰ ਖੁੱਲੇ ਪਾਣੀ 'ਚ ਪਾ ਕੇ ਨਾ ਤੇ ਉਹਨਾਂ ਨੂੰ ਭਿਉਂ ਦਿਓ ਤੇ ਨਾਲ ਉਹਦੀ ਮਿੱਠਾ ਸੋਡਾ ਪਾ ਦੇਣਾ
ਫਲੇਵਰ ਵੀ ਹੁੰਦਾ ਥੋੜੇ ਚਨੇ ਜਿਹੜੇ ਕਾਲੇ ਵੀ ਹੁੰਦੇ ਨੇ ਗ੍ਰੇਸ਼ ਜਾਂ ਕਲਰ ਹੋ ਜਾਂਦਾ ਉਹ ਬੜਾ ਅੱਛਾ ਲੱਗਦਾ
ਕਾਲਾ ਵੀ ਰੰਗ ਵੀ ਥੋੜਾ ਜਿਹਾ ਬਦਲ ਜਾਂਦਾ ਛੋਲਿਆਂ ਦਾ
ਸਹੀ
ਨਾਲ ਜਿਹੜੀ ਦਾਲ ਜਿਹੜੀ ਮਸਰਾਂ ਦੀ ਉਹਨਾਂ ਨੇ ਉਹਨੂੰ ਵੀ ਭਿਉਂ ਕੇ ਰੱਖ ਦੇਣਾ ਉਹ ਵੱਖਰਾ ਨੂੰ ਭਿਉਂ ਕੇ ਰੱਖਣਾ
ਅੱਛਾ
ਉਹਦਾ ਜ਼ਰੂਰੀ ਨਹੀਂ ਕਿ ਰਾਤੀ ਭਿਉਂ ਜਾਏ ਉਹ ਤਿੰਨ ਚਾਰ ਘੰਟੇ ਪਹਿਲੇ ਵੀ ਭਿਉਂ ਲਓ ਤਾਂ ਕੋਈ ਗੱਲ ਨਹੀਂ ਉਹਦੀ
ਸਹੀ ਹੈ
ਤੇ ਫਿਰ ਪਕਾਉਣ ਵਾਸਤੇ ਤੁਸੀਂ ਇਸ ਤਰ੍ਹਾਂ ਕਿ ਇੱਕ ਦੇਸ਼ਕੀ ਲੈ ਲਓ ਉਹਦੇ ਅੰਦਰ ਜਿਹੜਾ ਛੋਲੇ ਜਿਹੜੇ ਭਿਉਂਏ ਨੇ ਉਹ ਪਾਣੀ ਦੇ ਸਮੇਤ ਅੰਦਰ ਪੱਕਣਾ ਸੇ ਪਾਣੀ ਦੇ ਸਮੇਤ ਹੀ ਰੱਖ ਦਿਓ
ਪਾਣੀ ਤੁਸੀਂ ਜਿਹਦੀ ਭਗਵਾਏ ਸਮਝੋ
ਹਾਂ ਉਹ ਨਾਲ ਹੀ ਉਹਦੇ ਪਾ ਦਿਓ ਤਾਂ ਕਿ ਮਿੱਠਾ ਸੋਡਾ ਨਾਲ ਹੀ ਉਹਦੇ ਅੰਦਰ ਆ ਜਾਏਗਾ ਤੇ ਉਹਦੇ ਬਾਅਦ ਜਿਹੜੀ ਮਸਾਲੇ ਦੱਸੇ ਨੇ ਸੁਰਖ ਮਿਰਚ ਤੇ ਨਮਕ ਤੇ ਕਾਲੀ ਮਿਰਚ ਤੇ ਗਰਮ ਮਸਾਲਾ ਉਹ ਪਾ ਦਿਓ ਤੇ ਦੇਖੋ ਪਾਣੀ ਅਗਰ ਤੁਹਾਨੂੰ ਲੱਗਦਾ ਥੋੜਾ ਤਾਂ ਥੋੜਾ ਪਾਣੀ ਹੋਰ ਪਾ ਦਿਓ ਕਲਾਣਾ ਸੇ
ਅੱਛਾ
ਤੇ ਅੱਗ ਤੇਜ਼ ਕਰਕੇ ਤੇ ਉਹਨੂੰ ਦੇਖੋ ਉਹਦਾ ਪਾਣੀ ਜਿਹੜਾ ਨਾ ਬਾਇਲ ਹੋ ਜਾਏ ਪਾਣੀ ਇੱਕ ਦਫ਼ਾ ਉਬਲ ਜਾਏ ਤੇ ਫਿਰ ਉਹਦੀ ਅੱਗ ਜਿਹੜੀ ਨਾ ਉਹ ਕਰ ਦਿਓ ਆਸਤਾ ਕਰ ਦਿਓ
ਅੱਛਾ
ਤੇ ਟਕਣਾ ਦੇ ਕੇ ਤੇ ਹਲਕੀ ਅੱਗ ਉੱਤੇ ਪੱਕਣ ਦਿਓ
ਅੱਛਾ ਉਹਨਾਂ ਨੂੰ ਛੋਲਿਆਂ ਨੂੰ ਗਲਣ ਦਈਏ
ਹਾਂ
ਇਹ ਕੋਈ ਗੱਲ ਨਹੀਂ ਜੇ ਛੋਲਿਆਂ ਦੇ
ਵਿੱਚ ਬਸ ਐਨੇ ਹੋ ਗਿਆ ਜ਼ਰਾ ਛੋਲਿਆਂ ਦਾ ਇੱਕ ਦਾਣਾ
ਚਿਕਟ ਛੋਲੇ ਆੜ ਦੇਣੇ ਨਾ
ਨਹੀਂ 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 ਇਹ ਤਾਂ ਥੋੜਾ ਸਾਬਤ ਹੀ ਰਹੇਗਾ ਲੇਕਿਨ ਦਾਣੇ ਰਾਤੀ ਛੋਲੇ ਨੇ ਫੜੋ ਤੇ ਉਹ ਜ਼ਰਾ ਨਰਮ ਇੱਕਦਮ ਫਿਸੇ ਆ ਤੇ ਸਮਝੋ ਕਿ ਇਹਨਾਂ ਪੱਕ ਗਏ ਨੇ ਤੇ ਬਹੁਤਾ ਪਾਣੀ ਵੀ ਪਤਲਾ ਨਾ ਅੰਦਰ ਰਵੇ ਉਹ ਹੈ ਤੇ ਉਹਨੂੰ ਸੁਕਾ ਲਵੋ ਤੇ ਤਕਰੀਬਨ ਲੈ ਲਾਂਗੇ 40-45 ਮਿੰਟ ਪੱਕਣ ਵਿੱਚ ਲੇਕਿਨ ਅਗਰ ਤੁਹਾਨੂੰ ਲੱਗਦਾ ਕਿ ਆਪਣਾ ਟਾਈਮ ਜਿਹੜਾ ਕੋਈ ਥੋੜਾ ਜ਼ਿਆਦਾ ਹੈ ਤੇ ਤੁਸੀਂ ਕੁੱਕਰ ਚ ਵੀ ਗਲਾ
ਅੱਛਾ ਇਹ ਦੱਸੋ ਮਨੋ ਕਿ ਜਿਹੜੇ ਛੋਲੇ ਨੇ ਮਤਲਬ ਤੁਸੀਂ ਹੁਣ ਪਾਣੀ ਪਾਤਾ ਔਰ ਤੁਸੀਂ ਉਹਨੂੰ ਉਬਾਲਣ ਵਿੱਚ ਰੱਖਦਾ ਹਲਕੀ ਆਂਚ ਉੱਤੇ ਤੇ ਪਾਣੀ ਤੇ ਇਹਦੇ ਚੋਂ ਖੁਸ਼ਕ ਹੁੰਦਾ ਜਾਏਗਾ ਇਹਨਾਂ ਦੀ ਕੰਸਿਸਟੈਂਸੀ ਕਿੰਨੀ ਹੈ ਕਿੰਨੇ ਗਾੜੇ ਹੋਣੇ ਚਾਹੀਦੇ ਨੇ ਮਤਲਬ ਬਿਲਕੁਲ ਪਤਲੇ ਹੁੰਦੇ ਨੇ ਜਾਂ ਬਹੁਤ ਜ਼ਿਆਦਾ ਗਾੜੇ ਹੁੰਦੇ ਨੇ ਜਾਂ
ਨਹੀਂ ਦਰਮਿਆਨੇ ਗਾੜੇ ਤਾਂ ਮੈਂ ਅੱਗੇ ਦੱਸਾਂਗੇ ਹਾਲੀ ਪੱਕੇ ਨਹੀਂ ਨਾ
ਜੀ ਜੀ
ਤੇ ਹਾਲੀ ਬਸ 40 ਮਿੰਟ ਗੁਜ਼ਰ ਜਾਣ ਤੇ ਦੇਖੋ ਤਕਰੀਬਨ ਗਲ ਜਾਣਗੇ 3/4 ਕਹਿ ਲਓ ਆਲਮੋਸਟ ਗਲਣ ਵਾਲੇ ਹੋਣਗੇ ਉਹਦੇ ਬਾਅਦ ਜਿਹੜੀ ਦਾਲ ਭਿਉਂ ਕੇ ਰੱਖੀ ਹੋਈ ਮਸਰਾਂ ਦੀ ਉਹ ਉਹਦੇ ਚ ਉਹਨੇ ਪਾਉਣ ਦਾ ਵਕਤ ਆ ਗਿਆ ਤੇ ਉਹ ਦਾਲ ਪਾਓ
ਫਿਰ ਦਾਲ ਦਾ ਪਾਣੀ ਨਹੀਂ ਪਾਉਣਾ ਦਾਲ ਪਾਣੀ
ਹਾਂ ਹਾਲੀ ਦਾਲ ਕਰਕੇ ਤੇ ਫਿਰ ਆਪਣਾ ਉਹਨੂੰ ਉਹਦੇ ਬਾਅਦ ਟਕਣਾ ਫਿਰ ਦੇ ਕੇ ਤੇ ਹਲਕੀ ਅੱਗ ਤੇ ਪੱਕਦਾ ਰਵੇ ਤੇ ਫਿਰ ਥੋੜੇ ਦੇਖੋਗੇ 15-20 ਮਿੰਟ ਦੇ ਬਾਅਦ ਦਾਲ ਜਿਹੜੀ ਉਹ ਵੀ ਗਲ ਗਈ ਹੈ ਤੇ ਜਿਹੜੇ ਚਨੇ ਨੇ ਬਾਕੀ ਜਿਹੜੀ ਥੋੜੀ ਬਹੁਤ ਕਸਰ ਰਹਿ ਗਈ ਸੀ ਉਹਨਾਂ ਚ ਉਹ ਵੀ ਪੂਰੀ ਹੋ ਗਈ ਤੇ ਉਹਦੇ ਬਾਅਦ ਦੇਖੋ ਅਗਰ ਹਾਲੀ ਪਤਲਾ ਲੱਗਦਾ ਪਿਆ ਤੇ ਥੋੜਾ ਜਿਹਾ ਉਹਨੂੰ ਅੱਗ ਤੇਜ਼ ਕਰਕੇ ਪਕਾ ਲਓ
ਸਹੀ
ਤੇ ਇੰਜ ਹੋਵੇ ਕਿ ਬਿਲਕੁਲ ਪਾਣੀ ਆ ਪਤਲੇ ਵੀ ਨਾ ਹੋਣ ਤੇ ਬਹੁਤ ਜ਼ਿਆਦਾ ਗਾੜੇ ਵੀ ਨਾ ਹੋਣ
ਔਰ ਮੇਰੇ ਖਿਆਲ ਚ ਇਹ ਵਕਤ ਜਿਸ ਤੁਸੀਂ ਆਪਣਾ ਨਮਕ ਵਗੈਰਾ ਵੀ ਟੈਸਟ ਕਰ ਲਓ
ਨਮਕ
ਮਸਾਲੇ ਤੁਹਾਡੇ ਸੇ ਠੀਕ ਨੇ ਤੁਸੀਂ
ਮਸਾਲੇ ਠੀਕ ਹੋ ਗਿਆ ਬਸ ਨਮਕ ਜੇ ਲੋਕ ਜ਼ਿਆਦਾ ਖਾਂਦੇ ਨੇ ਉਹ ਫਿਰ ਅਗਲੀ ਦਫਾ ਜਦੋਂ ਨਮਕ ਮਿਰਚਾਂ ਪਾਣੀਆਂ ਨੇ ਵੈਸੇ ਹੁਣ ਵੀ ਪੈ ਸਕਦੀਆਂ ਨੇ ਮਿਰਚਾਂ
ਕਿਉਂਕਿ
ਤੇ ਹੁਣ ਤੁਸੀਂ ਉਸੇ ਤਰ੍ਹਾਂ ਇਹਦੇ ਚ ਅਸਲ ਚ ਘਿਓ ਨਹੀਂ ਪਾਈਦਾ ਹਾਂ ਬਸ ਪਾਣੀ ਚ ਪੱਕ ਜਾਂਦੇ ਕਿਉਂਕਿ ਜਿਹੜੇ ਪੂਰੀ ਉਹਦੇ ਪਹਿਲੇ ਹੀ ਜਿਹੜੇ ਭਟੋਰਿਆਂ ਚ ਪਹਿਲੇ ਹੀ ਬੜਾ ਘਿਓ ਹੁੰਦਾ ਇਸ ਕਰਕੇ ਉਹਦੇ ਤੇਲ ਤੋਂ ਬਗੈਰ ਤੇਲ ਜਾਂ ਘਿਓ ਚ ਕੁਛ ਨੀ ਪਾਣਾ
ਅੱਛਾ ਤੇ ਇਸ ਤਰ੍ਹਾਂ ਸਾਡੇ ਹੁਣ ਛੋਲੇ ਤਿਆਰ ਹੋ ਗਏ ਨੇ
ਹਾਂ ਬਸ ਛੋਲੇ ਇਸ ਤਰ੍ਹਾਂ ਬਣ ਜਾਣਗੇ ਤੇ ਓਹਦੇ ਬਾਅਦ ਜਿਹੜਾ ਤਨੀਆਂ ਛਨੀਆਂ ਤੇ ਹਰੀਆਂ ਮਿਰਚਾਂ ਪਾ ਦਿਓ।
ਸਹੀ ਹੈ। ਅੱਛਾ ਬੁਸ਼ਾ ਜੀ ਆਹ ਦੱਸੋ, ਹੁਣ ਸਾਡੇ ਹੁਣ ਭਟੂਰੇ ਵੀ ਬਣ ਗਏ ਨੇ, ਸਾਡੇ ਹੁਣ ਮਾਸ਼ਾਅੱਲਾ ਛੋਲੇ ਵੀ ਬਣ ਗਏ ਨੇ, ਤੇ ਇਹਦੇ ਨਾਲ ਹੋਰ ਕੀ ਸਰਵ ਕੀਤਾ ਜਾਂਦਾ? ਮਤਲਬ ਅਸੀਂ ਨਾਲ ਅਚਾਰ ਦੇ
ਆਚਾਰ
ਅਚਾਰ ਮੂਲੀਆਂ ਕੱਟ ਕੇ ਹੋਣਗੀਆਂ ਕਿ ਨਹੀਂ, ਕੋਈ ਸਲਾਦ ਵਗੈਰਾ ਨਹੀਂ ਹੁੰਦਾ ਇਹਦੇ ਨਾਲ?
ਜ਼ਿਆਦਾ ਤਾਂ ਪਿਆਜ਼ ਦਾ ਹੀ ਹੁੰਦਾ, ਪਿਆਜ਼ ਟਮਾਟਰ,
ਪਿਆਜ਼
ਟਮਾਟਰ ਤੇ
ਅਚਾਰ ਮਿਕਸ ਕਰਕੇ ਤੇ ਉਹਦਾ ਜਿਹੜਾ ਬਣਾਇਆ ਜਾਂਦਾ
ਹਰੀ ਮਿਰਚਾਂ, ਉਹਦੇ ਅੰਦਰ ਹੀ ਤੁਸੀਂ ਅਚਾਰ ਜਿਹੜਾ ਉਹ ਪਾ ਲਓ, ਮਿਕਸ ਕਰ ਲਓ।
ਅੱਛਾ, ਲੋ ਜੀ ਸਾਮੀ ਨੇ ਤੁਹਾਡੇ ਨੂੰ ਭਟੂਰੇ ਤਿਆਰ ਜੇ। ਪੁੱਛਾ ਜੀ ਹੋਰ ਕੋਈ ਗਲਤ ਨਹੀਂ ਰਹੇਗੀ?
ਨਹੀਂ ਬਸ ਇਸ ਤਰ੍ਹਾਂ ਹੀ ਕਰਕੇ ਇਨਸ਼ਾਅੱਲਾ ਪਕਾਓ ਤੇ ਉਹਦੇ ਬਾਅਦ ਫਿਰ ਈਮੇਲ ਦੇ ਜ਼ਰੀਏ ਦੱਸਣਾ ਕਿ ਕਿਸ ਤਰ੍ਹਾਂ ਦੇ ਪੱਕੇ ਨੇ।
ਹਾਂਜੀ, ਇਹ ਸਾਮੀ ਬੜਾ ਜ਼ਰੂਰੀ ਹੈ ਕਿ ਅਸੀਂ ਤੁਹਾਨੂੰ ਜਿਸ ਤਰ੍ਹਾਂ ਤਰਕੀਬਾਂ ਦੱਸਣੇ ਆ ਤੇ ਸਾਨੂੰ ਤੁਸੀਂ bj@cookingwithbj.com ਤੇ ਈਮੇਲ ਕਰਕੇ ਆਪਣੇ ਤਜਰਬੇ ਦੱਸਿਆ ਕਰੋ ਕਿ ਤੁਹਾਨੂੰ ਇਹ ਕਿੱਸਾ ਬਣਾਇਆ, ਔਰ ਅਗਰ ਤੁਹਾਡੇ ਕੋਲ ਠੀਕ ਨਾ ਬਣੇ ਅਸੀਂ ਮਦਦ ਵਾਸਤੇ ਹਮੇਸ਼ਾ ਹਾਜ਼ਰ ਹਾਂ। ਸਾਨੂੰ ਫੋਨ ਕਰ ਸਕਦੇ ਹੋ, ਸਾਨੂੰ ਈਮੇਲ ਕਰ ਸਕਦੇ ਹੋ, ਔਰ ਇਸ ਤੋਂ ਇਲਾਵਾ ਅਸੀਂ ਬਹੁਤ ਜਲਦੀ ਵੀਡੀਓ ਟ੍ਰੇਨਿੰਗ ਸੈਸ਼ਨ ਜਿਹੜੇ ਨੇ ਉਹ ਲੈ ਕੇ ਇੰਟਰਨੈਟ ਤੇ ਹਾਜ਼ਰ ਹੋ ਰਹੇ ਹਾਂ ਕਿ ਤੁਹਾਨੂੰ ਸਭ ਚੀਜ਼ਾਂ ਜਿਹੜੀਆਂ ਨੇ ਉਹ ਬਣਾ ਕੇ ਦਿਖਾਈਆਂ ਵੀ ਜਾਣਗੀਆਂ ਕਿ ਇਹ ਕਿਸ ਤਰ੍ਹਾਂ ਬਣਦੀਆਂ ਨੇ। ਸਾਮੇਨ, ਸਾਡੇ ਦੂਸਰੇ ਪ੍ਰੋਗਰਾਮ ਦੂਸਰੇ ਹਿੱਸਾ ਜਿਹੜਾ ਸਾਡੇ ਲਾਹੌਰੇ ਪ੍ਰੋਗਰਾਮ ਦਾ ਜਿਹੜਾ ਉਹ ਇਖਤਤਾਮ ਨੂੰ ਪਹੁੰਚਦਾ ਹੈ। ਦੋ ਸੱਜਣੋ, ਅਸੀਂ ਹੁਣ ਲਾਹੌਰ ਪ੍ਰੋਗਰਾਮ ਦੇ ਆਖਰੀ ਹਿੱਸੇ ਵੱਲ ਵਧਦੇ ਹਾਂ, ਔਰ ਇਸ ਆਖਰੀ ਹਿੱਸੇ 'ਚ ਅਸੀਂ ਇੱਕ ਹਸਤੀ ਨੂੰ ਯਾਦ ਕਰਾਂਗੇ ਜਿਸ ਹਸਤੀ ਦਾ ਲਾਹੌਰ ਨਾਲ ਬੜਾ ਤਾਲੁਕ ਰਿਹਾ, ਉਹ ਹਸਤੀ ਜਿਹਨੇ ਕਈ ਦਹਾਈਆਂ ਤੀਕਰ ਬਰੇ ਸਗੀਰ ਦੀ ਮੂਸੀਕੀ ਦੀ ਦੁਨੀਆਂ ਉੱਤੇ ਰਾਜ ਕੀਤਾ, ਉਹ ਸ਼ਖਸੀਅਤ ਜਿਹਨੂੰ ਸਾਡੇ ਪੜੋਸੀ ਮੁਲਕ ਦੇ ਲੋਕਾਂ ਨੇ ਪੂਜਿਆ। ਜੀ ਬਿਲਕੁਲ, ਤੁਸੀਂ ਸਹੀ ਸਮਝਿਓ, ਮੈਂ ਗੱਲ ਕਰ ਰਿਹਾ ਹਾਂ ਅਜ਼ੀਮ ਗੁਲੂਕਾਰਾ ਮਲਕਾ ਇਤਰਮ ਨੂਰ ਜਹਾਂ ਮਰਹੂਮਾ ਦੀ, ਕਿ ਜਿਨ੍ਹਾਂ ਦੀ ਬੜੀ ਗ੍ਰਾਂ ਕਦਰ ਖਿਦਮਾਤ ਨੇ ਸਾਡੇ ਮੁਲਕ ਵਾਸਤੇ, ਔਰ ਸਾਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਉਹ ਸਾਡੇ ਮੁਲਕ ਦਾ ਇੱਕ ਆਇਕਨ ਨੇ। ਉਹਨਾਂ ਨੂੰ ਟ੍ਰਾਈਬਿਊਟ ਪੇਸ਼ ਕਰਨੇ, ਇੱਕ ਬੜਾ ਮਸ਼ਹੂਰ ਗਾਣਾ ਹੈ, ਅਸਾਂ ਜਾਣ ਕੇ ਮੀਟ ਲਈ ਅੱਖ ਹੋਏ, ਗੁਲੂਕਾਰਾ ਨੇ ਸ਼ਾਦੀ ਮਨਜ਼ੂਰ, ਮੂਸੀਕੀ ਤਰਤੀਬ ਦਿੱਤੀ ਚਾਕੂ ਨੇ, ਔਰ ਇਹਦੇ ਸ਼ਾਇਰ ਨੇ ਅਖਤਰ ਹੁਸੈਨ ਅਖਤਰ। ਮਲਕਾ ਤਰਨ ਨੂਰ ਜਹਾਂ, ਤੁਹਾਡੀ ਖਿਦਮਤ ਵਿੱਚ ਤੁਹਾਡਾ ਹੀ ਗਾਇਆ ਗਾਣਾ ਹਾਜ਼ਰ ਹੈ।
ਸਟਨ ਉਮੀਦ ਹੈ ਤੁਹਾਨੂੰ ਮਲਕਾ ਤਰਨ ਨੂਰ ਜਾਨ ਦਾ ਉਹ ਗਾਣਾ ਯਾਦ ਆ ਗਿਆ ਹੋਵੇਗਾ ਜਿਹੜਾ ਸ਼ਾਦੀਆ ਮਨਜ਼ੂਰ ਨੇ ਉਹਨਾਂ ਵਾਸਤੇ ਗਾਇਆ। ਖਵਾਤੀਨ ਹਜ਼ਰਾਤ, ਇਹਦੇ ਨਾਲ ਹੀ ਸਾਡਾ ਲਾਹੌਰ ਲਾਹੌਰ ਪ੍ਰੋਗਰਾਮ ਹੁਣ ਇਖਤਤਾਮ ਨੂੰ ਪਹੁੰਚਦਾ ਹੈ। ਇਸ ਤੋਂ ਪਹਿਲੇ ਕਿ ਤੁਹਾਨੂੰ ਰੱਬ ਰਾਖਾ ਕਹੀਏ, ਸਾਡੀਆਂ ਸਾਰੀਆਂ ਜ਼ੁਬਾਨਾਂ ਹੀ ਬੜੀਆਂ ਪਿਆਰੀਆਂ ਨੇ, ਸਾਡਾ ਬੜਾ ਦਿਲ ਕਰਦਾ ਹੈ ਕਿ ਆਪਣੀ ਦੂਸਰੀ ਇਲਾਕੇ ਜ਼ੁਬਾਨਾਂ ਦੇ ਅੰਦਰ ਵੀ ਅਸੀਂ ਪ੍ਰੋਗਰਾਮ ਕਰੀਏ, ਲੇਕਿਨ ਕਿਉਂਕਿ ਰੇਡੀਓ ਕੰਟੈਕਟ ਪਾਕਿਸਤਾਨ ਇੱਕ ਕਮਿਊਨਿਟੀ ਪ੍ਰੋਜੈਕਟ ਹੈ ਔਰ ਤੁਹਾਡੀ ਸ਼ਿਰਕਤ ਤੋਂ ਬਗੈਰ ਬਿਲਕੁਲ ਸਾਡੇ ਸੇ ਮੁਮਕਿਨ ਨਹੀਂ ਕਿ ਅਸੀਂ ਮੁਖਤਲਿਫ ਇਲਾਕੇ ਜ਼ੁਬਾਨਾਂ ਦੇ ਅੰਦਰ ਲਾਹੌਰ ਲਾਹੌਰ ਜਿਹਾ ਪ੍ਰੋਗਰਾਮ ਪੇਸ਼ ਕਰ ਸਕੀਏ। ਅਤੇ ਕਿਉਂ ਨਾ ਤੁਸੀਂ ਅੱਗੇ ਵਧੋ ਔਰ ਆਪਣੀ ਇਲਾਕਾਈ ਜ਼ੁਬਾਨ ਵਿੱਚ ਆਪਣੇ ਇਲਾਕੇ ਦਾ ਕੋਈ ਪ੍ਰੋਗਰਾਮ ਕਰੋ। ਤੁਹਾਨੂੰ ਇਸ ਚੀਜ਼ ਦੀ ਫਿਕਰ ਕਰਨ ਦੀ ਲੋੜ ਕੋਈ ਨਹੀਂ ਕਿ ਇਹਦੀ ਰਿਕਾਰਡਿੰਗ ਕਿਸ ਤਰ੍ਹਾਂ ਹੋਏਗੀ। ਅਸੀਂ ਇੱਥੇ ਮੌਜੂਦ ਹਾਂ, ਤੁਹਾਡੀ ਹੈਲਪ ਕਰਾਂਗੇ, ਤੁਸੀਂ ਸਾਡੇ ਸਟੂਡੀਓ 'ਚ ਰਿਕਾਰਡਿੰਗ ਕਰ ਸਕਦੇ ਹੋ, ਜਾਂ ਅਗਰ ਤੁਸੀਂ ਆਪਣੀ ਜਗ੍ਹਾ 'ਤੇ ਰਿਕਾਰਡਿੰਗ ਕਰਨਾ ਚਾਹੋ ਤਾਂ ਸਾਡਾ ਜਿਹੜੀ ਟੀਮ ਹੈ ਉਹ ਤੁਹਾਡੇ ਕੋਲ ਵੀ ਆ ਸਕਦੀ ਰਿਕਾਰਡਿੰਗ ਕਰਨ ਵਾਸਤੇ। ਅਗਰ ਤੁਸੀਂ ਕੋਈ ਪ੍ਰੋਗਰਾਮ ਕਰਨਾ ਚਾਹੋ radio@contactpakistan.com 'ਤੇ ਈਮੇਲ ਕਰੋ, ਆਪਣਾ ਫੋਨ ਨੰਬਰ ਭੇਜੋ ਔਰ ਅਸੀਂ ਤੁਹਾਨੂੰ ਕੰਟੈਕਟ ਕਰਾਂਗੇ ਔਰ ਇਨਸ਼ਾਅੱਲਾ ਤੁਹਾਡੀ ਇਲਾਕੇ ਜ਼ੁਬਾਨ 'ਚ ਤੁਹਾਡੇ ਸੇ ਪ੍ਰੋਗਰਾਮ ਵੀ ਪੇਸ਼ ਕਰਾਂਗੇ। ਸੱਜਣੋ, ਹੁਣ ਤਾਹਿਰ ਨੂੰ ਇਜਾਜ਼ਤ ਦਿਓ, ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਆਪਣੀ ਅਰਾ ਆਪਣੀ ਤਜਾਵੀਜ਼ ਨਾਲ ਸਾਨੂੰ ਆਗਾਹ ਕਰਦੇ ਰਿਹਾ ਕਰੋ radio@contactpakistan.com 'ਤੇ ਈਮੇਲ ਭੇਜ ਕੇ। ਇਜਾਜ਼ਤ ਦਿਓ, ਰੱਬ ਰਾਖਾ, ਪਾਕਿਸਤਾਨ ਜ਼ਿੰਦਾਬਾਦ।